पग पंकज बंदन
सिमरो अंगद दोख निकंदन
अमरदास गुर हृदय त्यामो
श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह विसाला गुरु तेग बहादुर परम केर पाला परम केर पाला श्री गुरु गोविंद सिंह बिसाला धरो धरा पार पुन पुन सीसा
पुन पुन सीसा
बंद हो बार बार जगदीश धरो धरा पर पुन पुन सीसा पुन पुन सीसा बंद हो बार बार जगदीश जिसमें है अमृत ज्ञान है माणक भगत बैराग श्री गुरु ग्रंथ साहिब उदत बंदो कर अनुराग सतगुर मम बेरी कट हो निज बेरी पर चार एह बेरी होए पाव सफल बिन बेरी कर पार एकंकारा सतगुरु तेहे प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ ਕਰਨ ਵਾਲੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਕੇ ਰੱਖਿਅਕ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਭ ਸਿੱਖ ਸੰਗਤਾਂ ਬੜੇ ਹੀ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਆਪ ਸਭ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਕੀਰਤਨ ਸੁਣ ਰਹੇ ਸੀ। ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਰਸ ਨਾਲ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ। ਸਮੂਹ ਸੰਗਤਾਂ ਸਾਡਾ ਸਾਰਿਆਂ ਦਾ ਗੁਰਬਾਣੀ ਕੀਰਤਨ ਸੁਣਨ ਦੇ ਨਾਲ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਦੇ ਨਾਲ ਬਹੁਤ ਵੱਡਾ ਭਲਾ ਹੋਇਆ ਹੈ। ਕਿਉਂ ਇਹਨੇ ਸਦਾ ਹੀ ਬੰਦੇ ਦਾ ਭਲਾ ਕਰਨਾ, ਕੀਰਤਨ ਨੇ ਬੰਦੇ ਦਾ ਭਲਾ ਕਰਨਾ ਹੀ ਕਰਨਾ ਜੀ। ਸਤਿਗੁਰੂ ਜੀ ਦੇ ਦਰਸ਼ਨਾਂ ਨੇ ਬੰਦੇ ਦਾ ਭਲਾ ਕਰਨਾ ਹੀ ਕਰਨਾ। ਗੱਲ ਵੱਖਰੀ ਹੈ, ਅੱਜ ਪਤਾ ਨਾ ਲੱਗੇ ਕਈ ਵਾਰ ਬਹੁਤ ਸਮੇਂ ਬਾਅਦ ਇਸ ਭਲੇ ਦਾ ਬੰਦੇ ਨੂੰ ਪਤਾ ਲੱਗਦਾ ਵੀ ਇਹ ਜਿਹੜਾ ਮੈਂ ਗੁਰੂ ਦੀ ਹਜ਼ੂਰੀ ਵਿੱਚ ਰਿਹਾ ਇਹ ਉਹਦਾ ਭਲਾ ਹੋਇਆ ਹੈ, ਇਹ ਉਹ ਚੀਜ਼ ਵਰਤੀ ਹੈ, ਉਹ ਕਿਰਪਾ ਗੁਰੂ ਜੀ ਦੀ ਵਰਤੀ ਹੈ। ਸੋ ਆਪ ਸਭ ਸੰਗਤਾਂ ਜਿੱਥੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਛੱਡ ਕੇ ਬੈਠੇ ਹੋ, ਉੱਥੇ ਗੁਰਮੁਖ ਪਿਆਰੇ ਇਟਲੀ ਤੋਂ ਆਪ ਸਭ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਅਤੇ ਸਾਨੂੰ ਮੈਨੂੰ ਦਾਸ ਨੂੰ ਇਹਨਾਂ ਨੇ ਆਪਣੇ ਦਰਸ਼ਨ ਦਿੱਤੇ ਨੇ। ਹੁਣ ਆਪਾਂ ਸਾਰੇ ਬੜੇ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ, ਆਪ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਹਰ ਰੋਜ਼ ਹੀ ਸਰਵਣ ਕਰਦੇ ਹੋ। ਆਲਮਗੰਜ ਪਟਨਾ ਸਾਹਿਬ ਦਾ ਹੀ ਇੱਕ ਇਲਾਕਾ ਜੀ, ਇਹਦੀ ਤੁਸੀਂ ਸਾਖੀ ਸੁਣ ਰਹੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਬਹੁਤ ਬਹੁਤ ਵੱਡੀਆਂ ਅਵਸਥਾਵਾਂ ਵਾਲੇ ਸਿੱਖ ਹੋਏ ਨੇ ਜੀ। ਬਹੁਤ ਵਾਰ ਇਹੋ ਜਿਹੀਆਂ ਗੱਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚੋਂ ਮਿਲਦੀਆਂ, ਬਹੁਤੇ ਥਾਵਾਂ 'ਤੇ ਸਾਨੂੰ ਇਹੋ ਜਿਹੀਆਂ ਗੱਲਾਂ ਪ੍ਰਾਪਤ ਨਹੀਂ ਹੁੰਦੀਆਂ ਜੀ ਜੋ ਆਪਾਂ ਸੁਣਦੇ ਹਾਂ ਵਿਚਾਰਦੇ ਹਾਂ। ਵੇਖਣ ਨੂੰ ਤਾਂ ਬੰਦਾ ਹਲਵਾਈ ਹੈ ਜੀ, ਕੱਪੜੇ ਮੈਲੇ ਜੇ ਪਾਏ, ਅਵਸਥਾ ਬੜੀ ਵੱਡੀ ਸੀਗੀ ਜੀ ਉਹਦੀ ਜੀ। ਜੈਤ ਰਾਮ ਨਾਮ ਹੈ, ਕਿਸੇ ਨਾਲ ਗੱਲ ਨਹੀਂ ਕਰਨੀ, ਬਸ ਸਾਰੀ ਦਿਹਾੜੀ ਆਪ ਦੀ ਕਿਰਤ ਕਰਦੇ ਰਹਿਣਾ ਅਤੇ ਵਾਹਿਗੁਰੂ ਵਾਹਿਗੁਰੂ ਅੰਦਰ ਮਨ ਵਿੱਚ ਜਪਦੇ ਰਹਿਣਾ ਜੀ, ਨਾਮ ਜਪਦੇ ਰਹਿਣਾ ਅਤੇ ਪੂੜੀਆਂ ਪੰਜ ਕੱਢ ਕੇ ਸਿੱਖਾਂ ਨੂੰ ਛਕਾਉਂਦਾ ਹੁੰਦਾ ਸੀ। ਗੁਰੂ ਘਰ ਦੀ ਸਿਫਤ ਉਹਨੇ ਸੁਣੀ ਜੀ, ਮਨ ਵਿੱਚ ਫੁਰਨਾ ਬਣਾਇਆ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਮੇਰੇ ਕੋਲ ਇਸ ਥਾਂ 'ਤੇ ਆਉਣ ਅਤੇ ਮੈਂ ਇਸੇ ਤਰ੍ਹਾਂ ਪੂੜੀਆਂ ਕੱਢ ਕੇ ਛਕਾਵਾਂ ਜੀ, ਬਸ ਉੱਥੇ ਬੈਠੇ ਰਹਿਣਾ, ਸਿੱਖਾਂ ਨੂੰ ਪੂੜੀਆਂ ਛਕਾ ਕੇ ਕਹਿਣਾ ਸਿੱਖੋ ਮੇਰੀ ਅਰਦਾਸ ਕਰ ਦਿਓ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਆ ਕੇ ਇਸ ਸਥਾਨ 'ਤੇ ਦਰਸ਼ਨ ਦੇਣ ਜੀ, ਇਹ ਉਹਨੇ ਕਹਿੰਦੇ ਰਹਿਣਾ ਜੀ। ਸੰਗਤ ਜੀ, ਆਪ ਜੀ ਨੇ ਸੁਣਿਆ, ਦੋ ਬੰਦਿਆਂ ਸ਼ੰਕਾ ਕੀਤਾ ਸੀ ਵੀ ਇਹ ਤਾਂ ਬੰਦਾ ਨਹਾਉਂਦਾ ਧੋਂਦਾ ਹੀ ਨਹੀਂ ਹੈਗਾ ਜੀ। ਹਾਂਜੀ, ਅਤੇ ਫਿਰ ਰਾਤ ਤੋਂ ਭਾਈ ਸਾਹਿਬ ਦੇ ਘਰ ਰਹੇ ਜੀ, ਜੈਤ ਰਾਮ ਜੀ ਦੇ। ਜੈਤ ਰਾਮ ਜੀ ਨੇ ਆਪ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਰਾਤ ਇੱਥੇ ਥਾਂ 'ਤੇ ਮੇਰੇ ਘਰ ਵਿੱਚ ਰਹੋ, ਵੇਖ ਲਓ ਮੈਂ ਕੀਤਾ ਨਹਾਉਣਾ ਜੀ। ਉਹ ਬੰਦੇ ਰਾਤ ਜਾਗਦੇ ਰਹੇ ਜੀ, ਉਹਨਾਂ ਵੇਖਿਆ ਜਦੋਂ ਅੰਮ੍ਰਿਤ ਵੇਲਾ ਆਇਆ ਅਤੇ ਜੈਤ ਰਾਮ ਜੀ ਉੱਠੇ ਘਰ ਵਿੱਚ ਚ ਬੱਚਾ ਸੀ ਜਿਹੜਾ ਸੁੱਕਾ ਪਿਆ ਸੀਗਾ ਜੀ। ਜਦੋਂ ਜੈਤ ਰਾਮ ਜੀ ਉਸ ਚ ਬੱਚੇ ਦੇ ਨੇੜੇ ਪਹੁੰਚੇ ਤੇ ਚ ਬੱਚਾ ਲਬਾ ਲਬ ਪਾਣੀ ਨਾਲ ਭਰ ਗਿਆ ਜੀ। ਤੇ ਉਹ ਫਿਰ ਸਾਰਾ ਕੁਝ ਵੇਖਦੇ ਰਹੇ। ਜੈਤ ਰਾਮ ਜੀ ਇਸ਼ਨਾਨ ਕਰਕੇ ਉੱਠੇ ਤੇ ਚ ਬੱਚਾ ਫਿਰ ਸੁੱਕ ਗਿਆ ਜੀ। ਉਹਨਾਂ ਫਿਰ ਸਵਾਲ ਪੁੱਛਿਆ ਵੀ ਇਹ ਕੌਣ ਹੈ, ਵਾਹਿਗੁਰੂ ਇਹ ਪਾਣੀ ਕਿਸ ਤਰ੍ਹਾਂ ਆਉਂਦਾ ਜੀ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਤਰਕੀ ਬੰਦਾ ਤਰਕ ਵੀ ਕਰ ਸਕਦਾ ਜੀ, ਪਰ ਜੈਤ ਰਾਮ ਜੀ ਨੇ ਆਖਿਆ, ਕਹਿਣ ਲੱਗੇ, ਸ੍ਰੀ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਹਰ ਰੋਜ਼ ਮੈਨੂੰ ਇਸ਼ਨਾਨ ਕਰਾਉਣ ਦੀ ਜ਼ਿੰਮੇਵਾਰੀ ਗੰਗਾ ਦੀ ਲਾਈ ਹੈ। ਕਹਿਣ ਲੱਗੇ ਉਹਨੇ ਰੋਜ਼ ਆ ਕੇ ਇਸ਼ਨਾਨ ਕਰਾਉਣਾ ਹੁੰਦਾ ਜੀ। ਗੁਰਬਾਣੀ ਦੀ ਅਟਲ ਮੋਹਰ ਹੈ ਜੀ, ਮੈਂ ਦਾਸ ਨੇ ਕੱਲ ਵੀ ਬੇਨਤੀ ਕੀਤੀ, ਅੱਜ ਫਿਰ ਕਰ ਦਿੰਦਾ ਜੀ। ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ ਤੇ ਕਰਹੇ ਉਦਮ ਧੂੜ ਸਾਧੂ ਕੀ ਤਾਈ, ਨਾਮ ਜਪਣ ਵਾਲਿਆਂ ਦੀ ਧੂੜ ਸਾਨੂੰ ਪ੍ਰਾਪਤ ਹੋ ਜੇ, ਨਦੀਆਂ ਦੀ ਮੰਗ ਹੈ ਜੀ। ਇਹ ਵੱਡੇ ਵੱਡੇ ਦਰਿਆ ਨੇ, ਇਹਨਾਂ ਦੀ ਮੰਗ ਹੈ ਜੀ। ਨਾਮ ਜਪਣ ਵਾਲੇ ਪੁਰਸ਼ ਦੇ ਕੋਲ ਸਭ ਕੁਛ ਪਹੁੰਚ ਜਾਂਦਾ ਜੀ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਨਾਮ ਚਿੱਤ ਲਾਈਏ। ਜਿਨ੍ਹਾਂ ਜਿਨ੍ਹਾਂ ਨਾਮ ਨਾਲ ਚਿੱਤ ਲਾਇਆ ਫਿਰ ਉਹਨਾਂ ਦੇ ਕੋਲ ਹੀ ਸਾਰਾ ਕੁਝ ਪਹੁੰਚ ਗਿਆ ਜੀ। ਸਭ ਕੁਛ ਘਰ ਮੈਂ ਹੈ, ਬਾਹਰ ਨਹੀਂ। ਇੱਕ ਤੇ ਬਾਹਰ ਆ ਨਾ ਜੀ, ਨਾਮ ਜਪਣ ਵਾਲਾ ਝੁੱਗੀ ਚ ਬੈਠੇ ਝੁੱਗੀ ਵਿੱਚ ਵੀ ਸਾਰਾ ਕੁਝ ਆ ਜਾਏਗਾ, ਪਰ ਇੱਕ ਇਹਦਾ ਅਰਥ ਗੁਰਮੁਖ ਪਿਆਰੇ ਦੱਸਦੇ ਵੀ ਫਿਰ ਸਭ ਕੁਝ ਸਰੀਰ ਦੇ ਅੰਦਰ ਹੀ ਵਰਤਣ ਲੱਗ ਪੈਂਦਾ ਜੀ, ਹਿਰਦੇ ਵਿੱਚ ਹੀ ਵਰਤਣ ਲੱਗ ਪੈਂਦਾ ਜੀ ਸਾਰਾ ਕੁਝ। ਕਈ ਵਾਰ ਗੁਰਬਾਣੀ ਵਿੱਚ ਐਸੇ ਸ਼ਬਦ ਜਿਨ੍ਹਾਂ ਦੇ ਅਰਥ ਦੋਹੀਂ ਪਾਸੇ ਲੱਗਦੇ ਜੀ, ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਤੇ ਆਏ ਹੋ, ਫਿਰ ਘਰ ਬੈਸ ਹੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਨਾਮ ਜਪਣ ਵਾਲੇ ਜਿਹੜੇ ਨਾਮ ਜਪਦੇ, ਆਪਾਂ ਵੀ ਨਾਮ ਜਪ ਕੇ ਵੇਖ ਲਈਏ, ਜੋ ਆਪਾਂ ਸੁਣਦੇ ਹਾਂ ਉਹ ਸਾਰਾ ਕੁਝ ਸਾਡੇ ਨਾਲ ਵੀ ਵਰਤ ਸਕਦਾ ਜੀ, ਜੇ ਗੁਰੂ ਜੀ ਕਿਰਪਾ ਕਰ ਦੇਣ ਤਾਂ ਜੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਬਚਪਨ ਦਾ ਇੱਕ ਮਿੱਤਰ ਸੀਗਾ ਜੀ, ਗੁਰੂ ਤੀਸਰੇ ਪਾਤਸ਼ਾਹ ਦਾ। ਮਹਾਰਾਜ ਉਹਦੇ ਨਾਲ ਪਹਿਲੀਆਂ ਵਿੱਚ ਗੰਗਾ ਇਸ਼ਨਾਨ ਕਰਨ ਜਾਂਦੇ ਹੁੰਦੇ ਸੀਗੇ, ਪਹਿਲੀਆਂ ਵਿੱਚ ਜੀ, ਗੁਰੂ ਮਿਲਣ ਤੋਂ ਪਹਿਲਾਂ ਦੀ ਗੱਲ ਹੈ ਜੀ। ਮਹਾਰਾਜ ਹੁਣ ਗੁਰਤਾ ਗੱਦੀ ਤੇ ਸੱਜੇ, ਗੋਂਦਵਾਲ ਸਾਹਿਬ ਦੀ ਸੰਗਤ, ਗੋਂਦਵਾਲ ਸਾਹਿਬ ਦੀ ਧਰਤੀ ਤੇ ਲੱਖਾਂ ਸੰਗਤਾਂ ਗੋਇੰਦਵਾਲ ਸਾਹਿਬ ਵਿੱਚ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ, ਅੱਠੇ ਪਹਿਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲੰਗਰ ਲੱਗੇ ਜੀ। ਉਹ ਜਿਹੜਾ ਬਚਪਨ ਦਾ ਮਿੱਤਰ ਸੀ ਨਾ ਜੀ, ਉਹ ਹਰਿਦੁਆਰ ਜਾ ਰਿਹਾ ਸੀ, ਉਹਨੇ ਮਨ ਵਿੱਚ ਫੁਰਨਾ ਬਣਾਇਆ ਵੀ ਅਮਰਦਾਸ ਸਾਹਿਬ ਜੀ ਦੀ ਵਡਿਆਈ ਬੜੀ ਵੱਡੀ ਹੋ ਗਈ ਤੇ ਹੈ ਤੇ ਮੇਰੇ ਮਿੱਤਰ ਹੀ ਨੇ, ਤੇ ਮੈਂ ਉਹਨਾਂ ਦੇ ਦਰਸ਼ਨ ਕਰ ਚੱਲਾਂ ਜੀ। ਮਹਾਰਾਜ ਜੀ ਦੇ ਦਰਸ਼ਨ ਕਰਨ ਆ ਗਿਆ ਜੀ, ਸੰਗਤ ਵਿੱਚ ਬੈਠ ਗਿਆ। ਗੁਰੂ ਸਾਹਿਬ ਨੇ ਪਛਾਣਿਆ ਵੀ ਇਹ ਉਹ ਹੀ ਹੈ ਜਿਹੜਾ ਬਚਪਨ ਦਾ ਸਾਡਾ ਯਾਰ ਹੈ, ਮਿੱਤਰ ਹੈ ਜੀ। ਮਹਾਰਾਜ ਕਹਿਣ ਲੱਗੇ, ਦੱਸੋ ਵੀ ਜੀ ਆਇਆਂ ਨੂੰ ਅੱਗੇ ਕਿੱਥੇ ਜਾਣਾ। ਕਹਿਣ ਲੱਗਾ ਜੀ ਮਹਾਰਾਜ, ਗੰਗਾ ਜੀ ਦੇ ਇਸ਼ਨਾਨ ਕਰਨ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਠੀਕ ਹੈ ਤੇਰੀ ਭਾਵਨਾ ਬਣੀ ਹੈ, ਪਰ ਸਾਡਾ ਬਚਨ ਮੰਨ ਤੇ ਇੱਥੇ ਬੌਲੀ ਸਾਹਿਬ ਚ ਇਸ਼ਨਾਨ ਕਰ ਲਾ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ। ਹੁਣ ਜਿਹੜਾ ਜਿੱਥੇ ਜੁੜਿਆ ਜੀ, ਉਹ ਕਿੱਥੋਂ ਟੁੱਟ ਕੇ ਆ ਰਹੀ ਹੈ ਜੀ ਉੱਥੋਂ ਦੀ। ਹਾਂਜੀ, ਉਹ ਕਹਿਣ ਲੱਗਾ, ਨਾ ਮਹਾਰਾਜ ਮੇਰਾ ਨੇਮ ਹੈ। ਮਹਾਰਾਜ ਕਹਿੰਦੇ, ਤੈਨੂੰ ਸੱਚ ਗੱਲ ਦੱਸ ਦਈਏ। ਕਹਿਣ ਲੱਗਾ, ਦੱਸੋ। ਮਹਾਰਾਜ ਕਹਿੰਦੇ, ਗੰਗਾ, ਜਮੁਨਾ, ਸਰਸਵਤੀ, ਗੋਦਾਵਰੀ ਸਾਰੇ ਇੱਥੇ ਹੀ ਆਉਂਦੇ ਸਾਡੇ ਕੋਲ। ਕਹਿਣ ਲੱਗੇ, ਅੱਜ ਕੇ ਆਖੋ ਵਾਹਿਗੁਰੂ। ਹੁਣ ਦੂਜਾ ਸੁਣ ਕੇ ਕੋਈ ਰਾਜੀ ਥੋੜੀ ਹੈਗਾ ਜੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਤੇ ਵੇਖਿਆ ਸਾਰਾ ਕੁਝ ਜੀ। ਜਿਸ ਦੇਵੀ ਦੇ ਪੂਜਾ ਕਰਦਿਆਂ ਤਕਰੀਬਨ ਉਮਰ ਬਤੀਤ ਹੋਈ ਸੀਗੀ, ਉਹ ਦੇਵੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਝਾੜੂ ਲਾ ਰਹੇ ਸਨ ਜੀ। ਕਹਿਣ ਲੱਗੇ, ਇੱਥੋਂ ਬਖਸ਼ਿਸ਼ਾਂ ਲੈ ਕੇ ਜਾ ਰਹੇ। ਹੁਣ ਉਹਨਾਂ ਵੇਖ ਲਿਆ ਜੀ, ਜਦੋਂ ਬੰਦਾ ਵੇਖ ਲੈਂਦਾ ਫਿਰ ਕਈ ਵਾਰੀ ਉਹਨੂੰ ਭਰੋਸਾ ਹੁੰਦਾ ਜੀ, ਉਹਨੂੰ ਭਰੋਸਾ ਨਾ ਹੋਏ ਜੀ। ਕਹਿਣ ਲੱਗਾ ਜੀ, ਨਹੀਂ ਜੀ, ਸਾਡੀ ਤੇ ਮਰਜ਼ਾਦਾ, ਅਸੀਂ ਤੇ ਤੁਰ ਕੇ ਜਾਣਾ ਉੱਥੇ। ਮਹਾਰਾਜ ਨੇ ਫਿਰ ਉਹਦਾ ਭਰਮ ਲਾਉਣ ਵਾਸਤੇ ਲੋਟਾ ਦੇ ਤਾ ਇੱਕ, ਮਹਾਰਾਜ ਕਹਿੰਦੇ ਇੱਕ ਕੰਮ ਕਰੀ, ਗੰਗਾ ਇਸ਼ਨਾਨ ਤੇ ਤੂੰ ਜਾਣਾ ਹੀ ਆ, ਤੇ ਆ ਲੋਟਾ ਸਾਡੇ ਵਾਸਤੇ ਵੀ ਉੱਥੋਂ ਪਾਣੀ ਦਾ ਗੰਗਾ ਜਲ ਦਾ ਭਰ ਕੇ ਲੈ ਕੇ ਆਈ ਜੀ। ਉਹਦੀ ਬੋਲੀ ਵਿੱਚ ਗੱਲ ਕਰਨੀ ਪੈਣੀ ਜੀ। ਉਹ ਕਹਿੰਦਾ ਠੀਕ ਹੈ ਜੀ। ਇਸ਼ਨਾਨ ਕਰ ਲਿਆ ਤੇ ਜਦੋਂ ਮਹਾਰਾਜ ਵਾਸਤੇ ਪਾਣੀ ਭਰਨ ਲੱਗਾ ਨਾ ਜੀ, ਉਹ ਤੇ ਬਹੁਤ ਤੇਜ਼ ਵਹਿਣ ਆਇਆ ਜੀ, ਤੇ ਲੋਟਾ ਅੱਗੇ ਨਿਕਲ ਗਿਆ ਜੀ, ਬਹੁਤ ਜੀ ਅੱਗੇ ਨਿਕਲ ਗਿਆ। ਮਹਾਰਾਜ ਸਾਹਿਬ ਦੇ ਕੋਲ ਵਾਪਸ ਆਇਆ। ਗੁਰੂ ਸਾਹਿਬ ਨੇ ਕਿਹਾ ਸੀ ਇਸੇ ਲੋਟੇ ਚ ਜਲ ਲੈ ਕੇ ਆਉਣਾ। ਮਹਾਰਾਜ ਕੋਲ ਆਇਆ, ਮਹਾਰਾਜ ਕਹਿੰਦੇ ਕਰ ਆਏ ਇਸ਼ਨਾਨ? ਕਹਿਣ ਲੱਗਾ ਜੀ ਕਰ ਆਏ ਆ। ਮਹਾਰਾਜ ਕਹਿਣ ਲੱਗੇ ਸਾਡਾ ਜਲ ਕਿੱਥੇ ਆ? ਕਹਿਣ ਲੱਗਾ ਮਹਾਰਾਜ ਮਾਫੀ ਬਖਸ਼ਿਓ, ਤੁਸੀਂ ਮੈਨੂੰ ਕੰਮ ਆਖਿਆ ਤੇ ਮੈਂ ਜ਼ਿੰਮੇਵਾਰੀ ਦੇ ਨਾਲ ਕਰ ਨਹੀਂ ਸਕਿਆ। ਉਹ ਜਿਹੜਾ ਜਲ ਹੈ ਉਹ ਤੇ ਉੱਥੇ ਗੰਗਾ ਚ ਹੀ ਰੁੜ ਗਿਆ ਕਿਤੇ ਮਹਾਰਾਜ। ਮਹਾਰਾਜ ਕਹਿੰਦੇ ਹੁਣ ਇੱਕ ਵਾਰੀ ਬੌਲੀ ਸਾਹਿਬ ਚ ਵੀ ਇਸ਼ਨਾਨ ਕਰਕੇ ਆ। ਜਦੋਂ ਉਹ ਬੌਲੀ ਸਾਹਿਬ ਚ ਇਸ਼ਨਾਨ ਕਰਨ ਗਿਆ ਤੇ ਗੁਰਮੁਖੋ ਜਿਹੜਾ ਲੋਟਾ ਗੰਗਾ ਜੀ ਦੇ ਵਿੱਚ ਗੁਆਚ ਗਿਆ ਸੀ ਉਹ ਉੱਥੇ ਬੌਲੀ ਸਾਹਿਬ ਚੋਂ ਲੱਭ ਗਿਆ ਜੀ ਉਹਨਾਂ ਜੀ। ਕੱਜ ਕੇ ਆਖੋ ਵਾਹਿਗੁਰੂ। ਕਹਿੰਦਾ ਮਹਾਰਾਜ ਇਹ ਤੇ ਉੱਥੇ ਗਵਾਚਿਆ ਤੇ ਇੱਥੇ ਕਿਵੇਂ ਆ ਗਿਆ? ਮਹਾਰਾਜ ਕਹਿੰਦੇ ਤੈਨੂੰ ਤੇ ਪਹਿਲਾਂ ਆਖਿਆ ਵੀ ਗੰਗਾ ਇੱਥੇ ਵੀ ਆ ਕੇ ਹਾਜ਼ਰੀ ਲਵਾਉਂਦੀ ਹੈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਇਹ ਗੁਰਮੁਖੋ ਬਹੁਤ ਕੁਝ ਵਰਤਦਾ ਜੀ। ਵਾਹਿਗੁਰੂ ਜੀ ਦੇ ਨਾਮ ਵਿੱਚ ਸਾਰੀਆਂ ਵਡਿਆਈਆਂ ਜੀ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ। ਵਡਿਆਈ ਤਾਂ ਸਾਰੀ ਵਾਹਿਗੁਰੂ ਜੀ ਦੇ ਨਾਮ ਦੀ ਜੀ। ਜਿਹੜਾ ਜਪ ਲੇਗਾ ਉਹਨੂੰ ਹੌਲੀ ਹੌਲੀ ਸਭ ਕੁਝ ਪਤਾ ਲੱਗਣ ਲੱਗ ਪਏਗਾ ਜੀ। ਹਾਂਜੀ, ਜਿਹਨੇ ਨਾਮ ਨਹੀਂ ਜਪਿਆ ਜਾਂ ਜਿਹਦੇ ਅੰਦਰ ਗੁਰੂ ਕੀ ਕਿਰਪਾ ਨਹੀਂ ਵਸੀ ਗੁਰਮੁਖੋ, ਉਹ ਤੇ ਗੁਰੂ ਦੀ ਕਿਰਤ ਤੇ ਵੀ ਸ਼ੰਕਾ ਕਰ ਸਕਦਾ ਜੀ। ਹਾਂਜੀ, ਕਿਉਂ? ਉਹ ਅੰਦਰ ਕਿਰਪਾ ਦੀ ਕਣੀ ਨਹੀਂ ਵਸੀ ਜੀ। ਜੈਤ ਰਾਮ ਜੀ ਨੇ ਦੱਸਿਆ, ਕਹਿਣ ਲੱਗੇ ਵਾਹਿਗੁਰੂ ਜੀ ਨੇ ਡਿਊਟੀ ਲਾਈ ਹੈ ਗੰਗਾ ਦੀ, ਹਰ ਰੋਜ਼ ਮੈਨੂੰ ਇਸ਼ਨਾਨ ਕਰਾ ਕੇ ਜਾਂਦੀ ਹੈ। ਅੱਜ ਤੱਕ ਉਹ ਦੱਸਦੇ ਹੌਜ ਬਣਿਆ ਜੀ ਉੱਥੇ ਦੀ, ਬੜੇ ਪਿਆਰ ਨਾਲ ਅਰਦਾਸਾਂ ਕਰਨੀਆਂ ਦਿਨ ਰਾਤ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਡੀਕਿਆ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਪਿਆਰ ਨੂੰ ਪਰਖਦੇ ਜੀ। ਬੰਦਾ ਝੂਠੀ ਮੁੱਠੀ ਤਾਂ ਨਹੀਂ ਡਿਆ ਜੀ, ਹੈ ਉੱਤੋਂ ਉੱਤੋਂ ਹੀ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਦੇ, ਹੁਣ ਵੀ ਆ ਜਾਓ। ਇਹ ਤੇ ਗੁਰਮੁਖੋ ਪੂਰੀ ਪੂਰੀ ਅੰਦਰੋਂ ਅਰਦਾਸ ਜੀ, ਪੂਰੀ ਪੂਰੀ ਜੀ। ਜਿਹਨਾਂ ਅੰਦਰ ਬੇਬਲਤਾ ਹੈ ਉਹਨਾਂ ਨੂੰ ਦਰਸ਼ਨ ਮਿਲਦੇ ਜੀ, ਜਿਹਨਾਂ ਨੂੰ ਐ ਪੂਰੀ ਪੂਰੀ ਦਰਸ਼ਨਾਂ ਦੀ ਪਿਆਸ ਹੋਵੇ ਜੀ। ਮਹਾਰਾਜ ਪਹਿਲਾਂ ਵੇਖਦੇ, ਜਦੋਂ ਪਰਖ ਚੋਂ ਬੰਦਾ ਪਾਸ ਹੁੰਦਾ ਫਿਰ ਤਤਕਾਲ ਹੀ ਉਹਦੇ ਕੋਲ ਪਹੁੰਚਦੇ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਛੇਤੀ ਦੇ ਨਾਲ ਪਟਨਾ ਸਾਹਿਬ ਵਿੱਚ ਆਲਮਗੰਜ ਜਿਹੜਾ ਇਲਾਕਾ ਸੀ ਉਸ ਥਾਂ ਉੱਤੇ ਫਿਰ ਗਏ ਤੇ ਜੈਤ ਰਾਮ ਜੀ ਦੀ ਦੁਕਾਨ ਦੇ ਬਾਹਰ ਖਲੋ ਕੇ ਜਾ ਕੇ ਘੋੜੇ ਤੇ। ਉਹਨਾਂ ਵੀ ਕਦੀ ਦਰਸ਼ਨ ਤੇ ਕੀਤੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜੈਤ ਰਾਮ ਜੀ ਤੁਹਾਡੀਆਂ ਪੂੜੀਆਂ ਛਕਣਾ ਆਏ ਜੀ। ਬੜਾ ਉਹਨਾਂ ਨੂੰ ਚਾਅ ਚੜਿਆ, ਆਪਣੇ ਘਰ ਲੈ ਕੇ ਗਏ ਜੈਤ ਰਾਮ ਜੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਘਰ ਵਿੱਚ ਪ੍ਰਸ਼ਾਦਾ ਛਕਿਆ। ਗੱਲ ਕੀ ਗੁਰਮੁਖੋ? ਭਾਵਨਾ, ਭਰੋਸਾ ਜਿਨ੍ਹਾਂ ਦਾ ਗੁਰੂ ਜੀ ਉੱਤੇ ਬਣ ਗਿਆ। ਗੁਰੂ ਜੀ ਨੇ ਬੜੀਆਂ ਬੜੀਆਂ ਬਖਸ਼ਿਸ਼ਾਂ ਉਹਨਾਂ ਉੱਤੇ ਕੀਤੀਆਂ ਜੀ। ਹੁਣ ਇਹਦੇ ਤੋਂ ਅੱਗੇ ਜੋ ਅੱਜ ਦਾ ਪ੍ਰਸੰਗ ਹੈ ਉਹ ਆਪਾਂ ਸਭ ਸੰਗਤਾਂ ਨੇ ਸਰਵਣ ਕਰਨਾ। ਸਾਰੀ ਸੰਗਤ ਜੋੜੋ ਹੱਥ, ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਤੇਗ ਬਹਾਦਰ ਸਿਮਰਿਆ ਸਭ ਥਾਈ ਹੋਏ
ਸਹਾਈ
ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ
ਸਭ ਥਾਈ ਹੋਏ ਸਹਾਈ
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ
ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹ ਕਹ ਸੰਗਤ ਨੇ ਸੁਨਿਓ ਭਾ ਆਗਮਨ ਕਿਰਪਾਲ
ਪਟਨਾ ਸਾਹਿਬ ਦੀਆਂ ਸੰਗਤਾਂ ਨੇ ਜਿਨੇ ਜਿਨੇ ਸੁਣਿਆ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੇ ਜਿਹੜੇ ਬੈਠੇ ਨੇ ਨੌਵੀਂ ਥਾਂ ਤੇ ਗੁਰੂ ਨੌਵੇਂ ਪਾਤਸ਼ਾਹ ਪਟਨਾ ਸਾਡੇ ਸ਼ਹਿਰ ਵਿੱਚ ਆਏ ਨੇ ਹਾਂਜੀ
ਹਰਖ ਪਰਸਪਰ ਮਿਲਤ ਭੇ ਲੇਕਰ ਭੇਟ ਵਿਸਾਲ
ਸੰਗਤਾਂ ਤੇ ਫਿਰ ਗੁਰਮੁਖੋ ਆਪੋ ਆਪਣੀਆਂ ਭੇਟਾਵਾਂ ਇਕੱਠੀਆਂ ਕਰਨ ਲੱਗ ਪਈਆਂ ਵੀ ਗੁਰੂ ਜੀ ਦੇ ਦਰਸ਼ਨ ਕਰੀਏ ਤੇ ਕੁਝ ਨਾ ਕੁਝ ਲੈ ਕੇ ਚੱਲੀਏ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਫੁਰਨਾ ਬਣਾ ਰਹੀਆਂ ਸੰਗਤਾਂ ਪਹਿਲਾਂ ਪਟਨੇ ਨੂੰ ਪਟਨਾ ਹੀ ਕਹਿੰਦੇ ਹੁੰਦੇ ਸੀ ਸਾਰੇ ਜੀ ਪਟਨਾ ਸਾਹਿਬ ਤੇ ਦਸਵੇਂ ਪਾਤਸ਼ਾਹ ਦੇ ਆਗਮਨ ਕਰਕੇ ਫਿਰ ਸਾਰੇ ਪਟਨਾ ਸਾਹਿਬ ਕਹਿਣ ਲੱਗ ਪਏ ਜੀ ਹਾਂਜੀ ਤਾਂ ਮੈਂ ਦਾਸ ਨੇ ਪਹਿਲਾਂ ਪਟਨਾ ਹੀ ਸ਼ਬਦ ਵਰਤਿਆ ਜੀ ਵੈਸੇ ਪਟਨਾ ਸਾਹਿਬ ਸਤਿਕਾਰ ਨਾਲ ਉਸ ਥਾਂ ਨੂੰ ਕਹਿਣਾ ਜੀ ਪਟਨੇ ਸ਼ਹਿਰ ਦੀਆਂ ਸੰਗਤਾਂ ਨੇ ਜਿੱਥੇ ਜਿੱਥੇ ਸੁਣਿਆ ਸੁਣ ਕੇ ਚਾ ਚੜ ਗਿਆ ਜੀ ਉਹਨਾਂ ਨੂੰ ਹਾਂਜੀ
ਸੰਗਤ ਸ਼ਬਦ ਕੀਰਤਨ ਕਰਤੇ
ਗੁਰੂ ਕੀ ਸੰਗਤ ਇਕੱਠੀ ਹੋ ਕੇ ਸ਼ਬਦ ਕੀਰਤਨ ਕਰਦਿਆਂ ਕਰਦਿਆਂ ਗੁਰੂ ਜੀ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਜੀ ਹਾਂਜੀ
ਭਰੇ ਆਨੰਦ ਸਿਰ ਚਰਨਨ ਧਰਤੇ
ਤੇ ਜੈਤ ਰਾਮ ਜੀ ਦਾ ਘਰ ਛੋਟਾ ਜਿਹਾ ਜੀ ਬਹੁਤੀ ਸੰਗਤ ਬਹਿ ਨਹੀਂ ਸਕਦੀ ਉੱਥੇ ਜੀ ਪਰ ਸਭ ਸਿੱਖ ਸੰਗਤਾਂ ਜੈਤ ਰਾਮ ਜੀ ਦੇ ਘਰ ਵਿੱਚ ਪਹੁੰਚ ਰਹੀਆਂ ਜੀ ਤੇ ਮਹਾਰਾਜ ਪਲੰਘੇ ਤੇ ਬੈਠੇ ਜੈਤ ਰਾਮ ਜੀ ਨੇ ਜਿਹੜਾ ਬਣਾਇਆ ਜੀ ਮਹਾਰਾਜ ਉਸ ਪਲੰਘੇ ਤੇ ਬੈਠੇ ਨੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਰਹੀ ਹੈ ਜੀ ਸੰਗਤ ਜੀ ਆਪਾਂ ਇੱਥੋਂ ਬੈਠੇ ਨਮਸਕਾਰ ਕਰੀ ਚੱਲੀਏ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਹਾਂਜੀ
ਜ਼ਰੀ ਜੁਗਤ ਬਹੁ ਬਸਤਰ ਲਿਆਏ
ਜਿਹਦੀ ਜਿੰਨੀ ਜਿੰਨੀ ਪਹੁੰਚ ਸੀ ਮਹਾਰਾਜ ਵਾਸਤੇ ਵਧੀਆ ਚੋਲਾ ਲੈ ਕੇ ਆਏ ਜੀ ਜੜੀ ਜੁਗਤ ਭਾਵ ਕਢਾਈ ਵਾਲੇ ਵਧੀਆ ਕੱਪੜੇ ਮਹਾਰਾਜ ਸਾਹਿਬ ਵਾਸਤੇ ਲੈ ਕੇ ਆਏ ਜੀ ਹਾਂਜੀ
ਰੁਚਿਰ ਵਿਭੂਖਣ ਧਰ ਅਗਵਾਏ
ਕਈਆਂ ਨੇ ਕਿਸੇ ਪ੍ਰਕਾਰ ਦੀਆਂ ਵਸਤੂਆਂ ਉਸ ਸਮੇਂ ਗਹਿਣੇ ਵੀ ਚੱਲਦੇ ਹੁੰਦੇ ਸੀਗੇ ਜੀ ਪੁਰਸ਼ ਵੀ ਪਾਉਂਦੇ ਹੁੰਦੇ ਸੀ ਕਈ ਗੁਰੂ ਸਾਹਿਬ ਵਾਸਤੇ ਫਿਰ ਗਹਿਣੇ ਵੀ ਲੈ ਕੇ ਆਏ ਜੀ ਮਾਤਾ ਸਾਹਿਬ ਵਾਸਤੇ ਲੈ ਕੇ ਆਏ ਮਾਤਾ ਜੀ ਵਾਸਤੇ ਹਾਂਜੀ
ਅਰਪਹਿ ਦਰਬ ਅਨੇਕ ਨਰ ਆਏ
ਪਤਾ ਨੀ ਉੱਥੇ ਜੈਤ ਰਾਮ ਜੀ ਦੇ ਘਰ ਵਿੱਚ ਕਿੰਨੀ ਕੁ ਮਾਇਆ ਅੱਗੇ ਇਕੱਠੀ ਹੋ ਗਈ ਜੀ ਹਾਂਜੀ
ਦਰਸ ਕਰਨ ਅਵਕਾਸ਼ ਪਾਏ
ਕਿਉਂ ਗੁਰੂ ਘਰ ਦੀਆਂ ਸਿੱਖ ਸੰਗਤਾਂ ਨੂੰ ਬੜਾ ਚਾਅ ਚੜਿਆ ਵੀ ਭਾਈ ਹੁਣ ਤੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਫਿਰ ਪਤਾ ਨੀ ਐਸਾ ਮੌਕਾ ਪ੍ਰਾਪਤ ਹੋਣਾ ਵੀ ਹੈ ਕਿ ਨਹੀਂ ਹੋਣਾ ਜੀ ਬੜਾ ਚਾਅ ਕੀਤਾ ਸੰਗਤ ਨੇ ਜੀ ਖੁੱਲਾ ਮਾਇਆ ਦਾ ਢੇਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਲਾ ਦਿੱਤਾ ਜੀ ਹਾਂਜੀ
ਪਟਨਾ ਸ਼ਹਿਰ ਲੋਕ ਬਹੁ ਬਸੈ
ਹਾਂਜੀ
ਬੇਸ਼ੁਮਾਰ ਗੁਰ ਜਸ ਲਉ ਲਸੈ
ਪਟਨਾ ਸ਼ਹਿਰ ਦੇ ਵਿੱਚ ਜਿਹੜੀ ਆਬਾਦੀ ਸੀ ਉਹ ਬੜੀ ਸੰਘਣੀ ਆਬਾਦੀ ਸੀਗੀ ਜੀ ਸੰਘਣੀ ਆਬਾਦੀ ਵੇਖ ਲਓ ਆਪਾਂ ਤੇ ਜਿੱਥੇ ਪੰਜਾਬੀ ਮਿਲ ਜੇ ਉੱਥੇ ਖੁਸ਼ ਹੋ ਜਾਂਦੇ ਹਾਂ ਜੀ ਬਸ ਠੀਕ ਆ ਚੜ੍ਹਦੀ ਕਲਾ ਜੇ ਆਪਾਂ ਹਿਸਾਬ ਲਾਈਏ ਤੇ ਪਟਨਾ ਸਾਹਿਬ ਦੇ ਜਿਹੜੇ ਉੱਧਰ ਦੇ ਲੋਕ ਨੇ ਉਹ ਪੰਜਾਬੀ ਤਾਂ ਨਹੀਂ ਹੈਗੇ ਜੀ ਹਾਂਜੀ ਪਰ ਇੱਕ ਕੰਮ ਹੈਗਾ ਜੀ ਉਹਨਾਂ ਗੁਰਮੁਖਾਂ ਦੀ ਸੰਗਤ ਕੀਤੀ ਅਧਰਕਾ ਜੀ ਨੇ ਉਸ ਸ਼ਹਿਰ ਨੂੰ ਸ਼ਰਧਾਲੂ ਬਣਾਇਆ ਸੀਗਾ ਜੀ ਤਾਂ ਸਾਰਿਆਂ ਦੇ ਅੰਦਰ ਸ਼ਰਧਾ ਪੈਦਾ ਹੋ ਗਈ ਜੀ ਪਟਨਾ ਸਾਹਿਬ ਦੇ ਵਿੱਚ ਬਹੁਤ ਪ੍ਰਕਾਰ ਦੇ ਲੋਕ ਰਹਿੰਦੇ ਜੀ ਹਾਂਜੀ
ਬੇਸ਼ੁਮਾਰ ਗੁਰ ਜਸ ਬਹੁ ਲਸੈ
ਤੇ ਬੇਸ਼ੁਮਾਰ ਸੰਗਤਾਂ ਤੇ ਸੰਗਤਾਂ ਵੀ ਗੁਰੂ ਘਰ ਦਾ ਜਸ ਸੁਣ ਕੇ ਰਾਜੀ ਨੇ ਜੀ ਸਭ ਸੰਗਤਾਂ ਨੂੰ ਪਤਾ ਲੱਗਾ ਬੜਾ ਚਾਅ ਕੀਤਾ ਗੁਰੂ ਕੀ ਸੰਗਤ ਨੇ ਹਾਂਜੀ
ਅਨਕ ਭਾਂਤ ਕੀ ਆਨ ਮਿਠਾਈ
ਗੱਜ ਕੇ ਆਖੋ ਵਾਹਿਗੁਰੂ ਬੜੇ ਤਰ੍ਹਾਂ ਦੀਆਂ ਮਠਿਆਈਆਂ ਲਿਆ ਲਿਆ ਗੁਰੂ ਸਾਹਿਬ ਦੇ ਅੱਗੇ ਭੇਟਾ ਕੀਤੀਆਂ ਜੀ ਉਹਨਾਂ ਨੇ ਜੀ ਹਾਂਜੀ
ਖਰੇ ਹੋਏ ਅਰਦਾਸ ਕਰਾਈ
ਨਾਲੇ ਕੋਈ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ ਮਸਾਂ ਮਸਾਂ ਮੌਕਾ ਮਿਲਦਾ ਹੁੰਦਾ ਸੀਗਾ ਜੀ ਸੰਗਤਾਂ ਨੇ ਖੜੇ ਹੋ ਕੇ ਆਪਣੀ ਆਪਣੀ ਅਰਦਾਸ ਕੀਤੀ ਜੀ ਕਿਉਂ ਬੜੇ ਬੜੇ ਨਾਮ ਵਾਹਿਗੁਰੂ ਗੁਰੂ ਘਰ ਨੂੰ ਮੰਨਣ ਵਾਲੇ ਕਈ ਅੰਦਰ ਬੰਦੇ ਦੇ ਮੰਗਾਂ ਹੁੰਦੀਆਂ ਜੀ ਉਹ ਆਪੋ ਆਪਣੀਆਂ ਮੰਗਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਣੀਆਂ ਜੀ ਬੇਨਤੀਆਂ ਕਰਨੀਆਂ ਸੱਚੇ ਪਾਤਸ਼ਾਹ ਨੂੰ ਹਾਂਜੀ
ਤਹਿਕੇ ਬੜ ਮਸੰਦ ਚੱਲ ਆਏ
ਉਸ ਨਗਰ ਦੇ ਵੱਡੇ ਵੱਡੇ ਮਸੰਦਾਂ ਜਦੋਂ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਏ ਨੇ ਉਹ ਵੀ ਬੜੇ ਚਾਅ ਨਾਲ ਉੱਥੇ ਪਹੁੰਚ ਗਏ ਜੀ ਹਾਂਜੀ
ਬ੍ਰਿੰਦ ਸੰਗਤਾਂ ਸੰਗ ਸੋ ਲਿਆਏ
ਮਸੰਦ ਫਿਰ ਇਕੱਲੇ ਨਹੀਂ ਸੀ ਆਉਂਦੇ ਹੁੰਦੇ ਮਸੰਦਾਂ ਦੇ ਨਾਲ ਬਹੁਤ ਸਾਰੀ ਸੰਗਤ ਵੀ ਇਕੱਠੀ ਹੋ ਕੇ ਆਉਂਦੀ ਹੁੰਦੀ ਸੀਗੀ ਜੀ ਬਹੁਤ ਸਾਰੀਆਂ ਸੰਗਤਾਂ ਆਸੇ ਪਾਸਿਓਂ ਸੰਗਤਾਂ ਮਸੰਦ ਸਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਜੈਤ ਰਾਮ ਜੀ ਦੇ ਘਰ ਵਿੱਚ ਪਹੁੰਚ ਗਏ ਜੀ ਹਾਂਜੀ
ਗੁਰ ਕੋ ਅਰਪਿਓ ਦਰਬ ਬਿਸਾਲਾ
ਹਾਂਜੀ
ਸੇਵਾ ਅਪਰ ਕਰੀ ਤਤਕਾਲ
ਹਾਂਜੀ
ਛੋਟੋ ਥਾਨ ਲੋਕ ਸਮੁਦਾਏ
ਤੇ ਗੱਜ ਕੇ ਆਖੋ ਵਾਹਿਗੁਰੂ ਸਾਵਧਾਨ ਹੋ ਕੇ ਆਖੋ ਸਾਰੇ ਜੈਤ ਰਾਮ ਜੀ ਦਾ ਘਰ ਛੋਟਾ ਜੀ ਘਰ ਛੋਟਾ ਤੇ ਸੰਗਤ ਜ਼ਿਆਦਾ ਇਕੱਠੀ ਹੋ ਗਈ ਹੈ ਜੀ ਸੰਗਤ ਜ਼ਿਆਦਾ ਹੋ ਗਈ ਹੈ ਪਰ ਜੈਤ ਰਾਮ ਜੀ ਦਾ ਦਿਲ ਬੜਾ ਵੱਡਾ ਜੀ ਦਿਲ ਵੱਡਾ ਘਰ ਦੀ ਨਹੀਂ ਕੋਈ ਗੱਲ ਹੁੰਦੀ ਥਾਂ ਦੀ ਨਹੀਂ ਗੱਲ ਹੁੰਦੀ ਬੰਦੇ ਦਾ ਦਿਲ ਵੱਡਾ ਹੋਣਾ ਚਾਹੀਦਾ ਜੀ ਤੇ ਜਿਹਦਾ ਦਿਲ ਹੀ ਛੋਟਾ ਤੇ ਥਾਂ ਜਿੰਨੀ ਮਰਜ਼ੀ ਵੱਡੀ ਹੋਏ ਜੀ ਹਾਂਜੀ ਉਹ ਇੱਕ ਬੰਦਾ ਸੀਗਾ ਜੀ ਬੜਾ ਵੱਡਾ ਘਰ ਬਣਾਇਆ ਤੇ ਸੂਮ ਬੜਾ ਸੀਗਾ ਜੀ ਉਹ ਜੀ ਉਹ ਕਿਤੇ ਘਰ ਵਿੱਚ ਨਹੀਂ ਸੀ ਹੈਗਾ ਤੇ ਉਹਦੀ ਘਰ ਵਾਲੀ ਘਰ ਵਿੱਚ ਘਰ ਸੀਗੀ ਬੰਦਾ ਉਹਨੂੰ ਮਿਲਣ ਗਿਆ ਜੀ ਹਾਂਜੀ ਉਹਨੇ ਪੁੱਛਿਆ ਵੀ ਸਾਹਿਬ ਜੀ ਹੈਗੇ ਘਰ ਵਿੱਚ ਤੇ ਉਹ ਕਹਿਣ ਲੱਗੇ ਘਰ ਵਿੱਚ ਨਹੀਂ ਹੈਗੇ ਇਹ ਜਿਹੜੇ ਸੂਮ ਲੋਕ ਹੁੰਦੇ ਨਾ ਇਹ ਫੋਕੀਆਂ ਹੀ ਸਲਾਹਾਂ ਮਾਰਦੇ ਹੁੰਦੇ ਜੀ ਛਕਾਉਣ ਨੂੰ ਰਾਜੀ ਨਹੀਂ ਹੁੰਦੇ ਜੀ ਹੈਂ ਤੇ ਉਹ ਕਹਿੰਦੀ ਜੀ ਕੁਝ ਛਕੋਗੇ ਉਹ ਕਹਿੰਦਾ ਨਹੀਂ ਜੀ ਹੈਂ ਤੇ ਅੱਗੋਂ ਟਿਚਕਰਦੀ ਕਰਨ ਵਾਸਤੇ ਨਾ ਕੰਧ ਤੇ ਸੇਬ ਬਣਾ ਦਿੱਤਾ ਜੀ ਉਹਨੇ ਜੀ ਹੈਂ ਕਿੰਨਾ ਵੱਡਾ ਨਾ ਜੀ ਕੰਧ ਤੇ ਸੇਬ ਬਣਾ ਕੇ ਨਾ ਜੀ ਕਹਿਣ ਲੱਗੀ ਸੇਬ ਛਕ ਲਓ ਉਹ ਬੰਦੇ ਨੂੰ ਬੜਾ ਮਹਿਸੂਸ ਹੋਇਆ ਵੀ ਮੇਰੀ ਬੜੀ ਬੇਇੱਜ਼ਤੀ ਕਰਨ ਦੇ ਹੈਂ ਸੇਬ ਕੰਧ ਵਾਲਾ ਸੇਬ ਛਕਣਾ ਜਿਹੜਾ ਉਹ ਚਿੱਤਰ ਬਣਾ ਤਾ ਪਰ ਨਾ ਜੀ ਉਹ ਕਹਿੰਦਾ ਜੀ ਅਸੀਂ ਦੇਖ ਕੇ ਹੀ ਰੱਜ ਕੇ ਕਹਿਣ ਲੱਗਾ ਤੁਹਾਡਾ ਸੇਬ ਸੇਬ ਵਾਹਵਾ ਵੱਡਾ ਚਿੱਤਰ ਬਣਾਇਆ ਉਹ ਬੰਦਾ ਤੇ ਚਲੇ ਗਿਆ ਤੇ ਬਾਅਦ ਚੋਂ ਜਦੋਂ ਘਰ ਵਾਲਾ ਆਇਆ ਨਾ ਜੀ ਵੱਡਾ ਸੂਮ ਉਹ ਸੂਮ ਕਹਿਣ ਲੱਗਾ ਵੀ ਵਾਹਿਗੁਰੂ ਦੀ ਪਤਨੀ ਨੇ ਆਖਿਆ ਵੀ ਅੱਜ ਤੁਹਾਨੂੰ ਮਿਲਣ ਆਇਆ ਸੀ ਕੋਈ ਤੇ ਮੈਂ ਉਹਨੂੰ ਕਿਹਾ ਘਰ ਵਿੱਚ ਨਹੀਂ ਹੈਗੇ ਕਹਿੰਦਾ ਫਿਰ ਕੀ ਕੀਤਾ ਵਾਹਿਗੁਰੂ ਉਹਨੂੰ ਕੁਝ ਪੁੱਛਿਆ ਕਿ ਨਹੀਂ ਪੁੱਛਿਆ ਕਹਿਣ ਲੱਗੀ ਹਾਂ ਉਹ ਨਾ ਕਰਦਾ ਸੀਗਾ ਆ ਸੇਬ ਬਣਾ ਕੇ ਕਿਹਾ ਸੀ ਖਾ ਲਓ ਹੈਂ ਉਹ ਹੁਣ ਉਹਦੇ ਤੋਂ ਵੀ ਮਾੜੀ ਮੱਤ ਦਾ ਸੀ ਕਹਿਣ ਲੱਗਾ ਹੱਦ ਹੋ ਗਈ ਇੰਨਾ ਵੱਡਾ ਸੇਬ ਬਣਾਤਾ ਅੱਜ ਕਿਹਾ ਕੋ ਵਾਹਿਗੁਰੂ ਇੰਨਾ ਵੱਡਾ ਸੇਬ ਬਣਾਤਾ ਛੋਟਾ ਜਿਹਾ ਨਹੀਂ ਬਣਾ ਕੇ ਦੇ ਸਕਦੀ ਕਹਿਣ ਲੱਗਾ ਛੋਟਾ ਜਿਹਾ ਸੇਬ ਬਣਾ ਕੇ ਦਿੰਦੀ ਐਡਾ ਵੱਡਾ ਬਣਾ ਦਿੱਤਾ ਜੀ ਹਾਂਜੀ ਇਹੋ ਜਿਹੀ ਮੱਤ ਵਾਲੇ ਵੀ ਹੁੰਦੇ ਜੀ ਘਰ ਤੇ ਬੜੇ ਬੜੇ ਵੱਡੇ ਹੁੰਦੇ ਜੀ ਤਾਂ ਦਿਲ ਵਿਚਾਰਿਆਂ ਦੇ ਏਡੇ ਘੁੰਮਦੇ ਜੀ ਥਾਂ ਦੀ ਨੀ ਗੱਲ ਗੱਲ ਤੇ ਬੰਦੇ ਦੇ ਦਿਲ ਦੀ ਹੁੰਦੀ ਦਿਲ ਨਾ ਛੋਟਾ ਹੋਏ ਜੀ ਜੈਤ ਰਾਮ ਜੀ ਦਾ ਦਿਲ ਬੜਾ ਵੱਡਾ ਜੀ ਹਾਂਜੀ ਲੰਗਰ ਖੁੱਲਾ ਲਾਇਆ ਜੀ ਪਰ ਹੁਣ ਸੰਗਤਾਂ ਬਹੁਤ ਆ ਰਹੀਆਂ ਜੀ ਕੁਛ ਜ਼ਿਆਦਾ ਹੀ ਸੰਗਤ ਆ ਰਹੀ ਸੀਗੀ ਪਟਨਾ ਸਾਹਿਬ ਦੀ ਆਬਾਦੀ ਬਹੁਤ ਸੰਘਣੀ ਹੈ ਤੇ ਸਾਰਾ ਪਟਨਾ ਸ਼ਹਿਰ ਉਹ ਤਕਰੀਬਨ ਜੈਤ ਰਾਮ ਜੀ ਦੇ ਘਰ ਵਿੱਚ ਪਹੁੰਚ ਗਿਆ ਜੀ ਉਹ ਗਲੀਆਂ 'ਚ ਵੀ ਭੀੜ ਪੈ ਗਈ ਜੀ ਅੰਦਰ ਬਹਿਣ ਦੀ ਥਾਂ ਨਾ ਰਹੀ ਜੀ ਹਾਂਜੀ
ਭਾਈ ਭੀੜ ਥਿਤ ਥਾਂ ਨਾ ਪਾਏ
ਬਸ ਇੰਨੀ ਸੰਗਤ ਹੋ ਗਈ ਇੰਨੀ ਸੰਗਤ ਹੋ ਗਈ ਚਰਨ ਰੱਖਣ ਦੀ ਥਾਂ ਨਾ ਰਹੀ ਜੀ ਜਿਹੜੇ ਅੰਦਰ ਬੈਠੇ ਸੀ ਨਾ ਜੀ ਉਹ ਬਾਹਰ ਜਾ ਕੇ ਰਾਜੀ ਨਾ ਹੋਣ ਵੀ ਜੇ ਬਾਹਰ ਚਲੇ ਗਏ ਤੇ ਗੁਰੂ ਜੀ ਦੇ ਦਰਸ਼ਨ ਨਹੀਂ ਹੋਣੇ ਜੀ ਹਾਂਜੀ ਤੇ ਅੰਦਰ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਅੰਦਰ ਆਉਣ ਦਾ ਮੌਕਾ ਨਾ ਮਿਲੇ ਜੀ ਘਰ ਛੋਟਾ ਜੈਤ ਰਾਮ ਜੀ ਦਾ, ਸਤਿਗੁਰੂ ਪਲੰਘੇ ਤੇ ਬੈਠੇ ਤੇ ਬਹੁਤ ਸੰਗਤਾਂ ਬੈਠੀਆਂ, ਅੰਦਰ ਆਉਣ ਨੂੰ ਥਾਂ ਨਾ ਰਹੀ, ਚਰਨ ਰੱਖਣ ਨੂੰ ਥਾਂ ਨਾ ਰਹੀ ਜੀ। ਹਾਂਜੀ,
ਸੰਗਤ ਸੰਗ ਮਸੰਦ ਮਿਲੇ ਹੈ।
ਹਾਂਜੀ,
ਆਪਸ ਮੈਂ ਇਮ ਕਰਤ ਭਲੇ ਹੈ।
ਹੁਣ ਉਸ ਇਲਾਕੇ ਦੇ ਜ਼ਿੰਮੇਵਾਰ ਮਸੰਦ, ਜ਼ਿੰਮੇਵਾਰ ਵੀਰ, ਉਹ ਆਪਸ ਵਿੱਚ ਨਾ ਜੀ ਸਾਰੇ ਸਲਾਹ ਕਰਦੇ ਜੀ। ਹਾਂਜੀ,
ਨਗਰ ਵਿਖੇ ਇਨ ਹੇਤ ਨਿਕੇਤ,
ਹਾਂਜੀ
ਚਾਹੀਏ ਹੈ ਵਿਸਤਾਰ ਸਮੇਤ।
ਅੱਜ ਕੇ ਆਖੋ ਵਾਹਿਗੁਰੂ। ਉਹ ਸਾਰੇ ਆਪਸ ਵਿੱਚ ਸਲਾਹ ਕਰਦੇ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਸਾਰਿਆਂ ਨੇ, ਤੇ ਜੈਤ ਰਾਮ ਦਾ ਘਰ ਹੈ ਛੋਟਾ, ਭਾਵੇਂ ਉਹਦਾ ਦਿਲ ਬੜਾ ਵੱਡਾ, ਪਦਾਰਥਾਂ ਦੀ ਕਮੀ ਕੋਈ ਨਹੀਂ ਹੈਗੀ, ਘਰ ਛੋਟਾ ਉਹਦਾ। ਸੱਚੇ ਪਾਤਸ਼ਾਹ ਮਹਾਰਾਜ ਦੇ ਰਹਿਣ ਵਾਸਤੇ ਵੱਡਾ ਘਰ ਚਾਹੀਦਾ ਜੀ, ਵੱਡਾ ਘਰ ਜੀ, ਖੁੱਲੀ ਥਾਂ ਹੋਵੇ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਰਹਿਣ, ਤਾਂ ਕਿ ਆਸੇ ਪਾਸਿਓਂ ਆਈ ਸਾਰੀ ਸੰਗਤ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਸਕਣ ਜੀ। ਹਾਂਜੀ,
ਬਸੈ ਇਹਾਂ ਗੁਰ ਕੇਤਕ ਕਾਲ,
ਮਹਾਰਾਜ ਨੇ ਕੁਝ ਸਮਾਂ ਜੇ ਇੱਥੇ ਰਹਿਣਾ, ਅਸੀਂ ਤੇ ਕਹਿੰਦੇ ਸਦਾ ਹੀ ਗੁਰੂ ਸਾਹਿਬ ਇੱਥੇ ਰਹਿਣ। ਹਾਂਜੀ,
ਦਰਸ ਹੈ ਨਿਤ ਹਮ ਹੋਹਾਂ ਨਿਹਾਲ,
ਅਸੀਂ ਸਗੋਂ ਰੋਜ਼ ਹੀ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤੇ ਰੋਜ਼ ਹੀ ਨਿਹਾਲ ਹੋਈਏ, ਅਸੀਂ ਤੇ ਅਰਦਾਸ ਕਰਦੇ ਵੀ ਗੁਰੂ ਸਾਹਿਬ ਜਾਣ ਹੀ ਨਾ ਇੱਥੋਂ। ਹਾਂਜੀ,
ਇਸ ਸਿੱਖ ਕੇ ਘਰ ਨਹੀਂ ਸਮਾਵੈ,
ਪਰ ਜੇ ਮਹਾਰਾਜ ਨੇ ਆਸਣ ਇਸ ਸਿੱਖ ਦੇ ਘਰ ਰੱਖਿਆ ਤੇ ਸੰਗਤ ਨੇ ਸਮਾਉਣਾ ਨਹੀਂ ਹੈ ਜੀ। ਸੰਗਤ ਇੰਨੀ ਕਿਉਂ, ਪ੍ਰਬੰਧਕਾਂ ਫਿਰ ਪ੍ਰਬੰਧ ਵੀ ਵੇਖਣਾ ਹੁੰਦਾ ਜੀ। ਹਾਂਜੀ,
ਦਰਸ਼ਨ ਕਰਨ ਹਜ਼ਾਰੋਂ ਆਵੇ,
ਇੱਥੇ ਤੇ ਹਜ਼ਾਰਾਂ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਣੇ ਜੀ। ਮਾਤਾ ਜੀ ਦੇ ਦਰਸ਼ਨ ਹੋ ਰਹੇ, ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਹੋ ਰਹੇ। ਹਾਂਜੀ,
ਸਗਰੇ ਨਗਰ ਨਹੀਂ ਸੁਧ ਹੋਈ,
ਹਾਂਜੀ
ਸੁਣ ਸੁਣ ਆਨ ਪਿਖੈ ਸਭ ਕੋਈ,
ਰੱਜ ਕੇ ਆਖੋ ਵਾਹਿਗੁਰੂ। ਸਿਆਣੇ ਜਿਹੜੇ ਸੀ ਉਹ ਵਿਚਾਰ ਕਰਨ ਦੇ ਵੀ ਅਜੇ ਤੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੀ ਨਹੀਂ ਲੱਗਾ ਵੀ ਗੁਰੂ ਜੀ ਆ ਗਏ ਨੇ, ਅਜੇ ਤੇ ਪਤਾ ਹੀ ਨਹੀਂ ਲੱਗਾ, ਤੇ ਜੇ ਪਤਾ ਲੱਗ ਗਿਆ ਤੇ ਗਲੀਆਂ ਵੀ ਭਰ ਜਾਣੀਆਂ, ਇੰਨੀ ਸੰਗਤ ਆਉਣੀ ਹੈ ਜੀ, ਇੰਨੀ ਸੰਗਤ ਆਉਣੀ, ਗੱਲ ਸੱਚੀ ਹੈ। ਵੇਖੋ ਨਾ ਜੀ, ਉਦੋਂ ਮਹਾਰਾਜ ਸਰੀਰ ਕਰਕੇ ਸਨ, ਹੁਣ ਤੇ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਜਿੱਥੇ ਮਰਜ਼ੀ ਵਿਦੇਸ਼ਾਂ ਵਿੱਚ ਵੀ ਦਰਸ਼ਨ ਹੋ ਜਾਂਦੇ ਜੀ, ਪਰ ਮਹਾਰਾਜ ਸਰੀਰ ਕਰਕੇ ਸਨ, ਤੇ ਹੁਣ ਸਰੀਰ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਸੀ। ਜਿਸ ਇਲਾਕੇ ਵਿੱਚ ਜਾਂਦੇ ਸੀਗੇ ਸੰਗਤਾਂ ਉਮੜ ਉਮੜ ਕੇ ਆ ਜਾਂਦੀਆਂ ਸੀਗੀਆਂ ਜੀ, ਵੀ ਕਿਸੇ ਤਰੀਕੇ ਨਾਲ ਦਰਸ਼ਨ ਹੋ ਜਾਣ ਗੁਰੂ ਜੀ ਦੇ ਜੀ। ਉਹ ਵਿਚਾਰ ਸੰਗਤਾਂ ਕਰਨ ਦਈਆਂ ਵੀ ਕੋਈ ਖੁੱਲੀ ਥਾਂ ਵੇਖੀਏ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਆਸਣ ਲਾਉਣ ਤੇ ਸਾਨੂੰ ਸਦਾ ਪੱਕੇ ਇਸ ਥਾਂ ਤੇ ਰਹਿ ਕੇ ਦਰਸ਼ਨ ਦੇਣ ਜੀ। ਹਾਂਜੀ,
ਬਾਹਰ ਨਗਰ ਰਹੇ ਜੇ ਗ੍ਰਾਮ,
ਹਾਂਜੀ
ਸੁਣੈ ਜਬੈ ਆਏ ਗੁਰਧਾਮ,
ਹਾਂਜੀ
ਸਗਰੇ ਉਮੜ ਆਏ ਇੱਕ ਵਾਰੀ,
ਹਾਂਜੀ
ਪਿਖੈ ਗੁਰੂ ਔਰ ਸ਼ਰਧਾ ਧਾਰੀ।
ਕਿਉਂ, ਅਜੇ ਤੇ ਪਟਨੇ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਨਹੀਂ ਲੱਗਾ, ਜੇ ਕੱਲੀ ਪਟਨੇ ਦੀ ਸੰਗਤ ਆ ਗਈ ਤੇ ਤਾਂ ਵੀ ਥਾਂ ਛੋਟੀ ਹੈ, ਤੇ ਜੇ ਆਸੇ ਪਾਸਿਓਂ ਹੋਰ ਸ਼ਹਿਰਾਂ ਦੀਆਂ ਸੰਗਤਾਂ ਆ ਗਈਆਂ ਤੇ ਕਿੱਥੇ ਸੰਗਤ ਬੈਠੇਗੀ ਇੰਨੀ ਜ਼ਿਆਦਾ ਜੀ। ਤੁਸੀਂ ਹੁਣ ਖੁਦ ਹਿਸਾਬ ਲਾਓ ਵੀ ਇਹਦਾ ਮਤਲਬ ਜੈਤ ਰਾਮ ਜੀ ਦੇ ਘਰ ਵਿੱਚ ਵਾਕਈ ਥੋੜ੍ਹੀ ਥਾਂ ਹੋਏਗੀ ਜਿਹੜੀ ਸਿਆਣੇ ਸਿਆਣੇ ਸਿੱਖ ਇੰਨੀ ਵਿਚਾਰ ਕਰਨ ਦਾ ਹੈ ਜੀ। ਦਿਲ ਜੈਤ ਰਾਮ ਜੀ ਦਾ ਬੜਾ ਵੱਡਾ, ਅਵਸਥਾ ਬੜੀ ਵੱਡੀ ਜੀ ਉਹਨਾਂ ਦੀ। ਹਾਂਜੀ,
ਇਸ ਵਿਦ ਸਭ ਮਹਿ ਕਰਤ ਵਿਚਾਰ,
ਹਾਂਜੀ
ਤਬ ਇੱਕ ਸਿੱਖ ਨੇ ਕੀਨ ਉਚਾਰ।
ਹੁਣ ਥੋੜਾ ਜਿਹਾ ਸਾਵਧਾਨ ਹੋਵੋ, ਦਲੇਰ ਬੰਦੇ ਦੀ ਗੱਲ ਹੋਣ ਲੱਗੀ ਹੈ ਜੀ, ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ। ਵਿਚਾਰ ਕਰ ਰਹੇ ਸੀ ਸਾਰੇ ਜੀ, ਉਹਨਾਂ ਦੇ ਵਿਚਾਰ ਕਰਦਿਆਂ ਕਰਦਿਆਂ ਨਾ ਜੀ ਵਿੱਚ ਇੱਕ ਬੰਦਾ ਬੜਾ ਦਲੇਰ ਸੀਗਾ ਜੀ, ਮਾਇਆ ਪੱਖੋਂ ਵੀ ਤੇ ਮਨ ਪੱਖੋਂ ਵੀ ਬੜਾ ਦਲੇਰ ਸੀਗਾ ਜੀ, ਮਨ ਪੱਖੋਂ ਵੀ ਦਲੇਰ ਸੀ ਤੇ ਵਾਹਿਗੁਰੂ ਨੇ ਉਹਨੂੰ ਧਨ ਪਦਾਰਥ ਵੀ ਬੜੇ ਦਿੱਤੇ ਸੀਗੇ ਜੀ। ਹਾਂਜੀ,
ਮੈਂ ਇੱਕ ਦੇਉ ਹਵੇਲੀ ਗੁਰ ਕੋ,
ਉਹਦੇ ਕੋਲ ਬੜੀ ਵੱਡੀ ਹਵੇਲੀ ਸੀਗੀ ਜੀ। ਉਹਨੇ ਸਾਰੇ ਸਿੱਖਾਂ ਨੂੰ ਆਖਿਆ, ਸਾਧ ਸੰਗਤ ਜੀ, ਜੇ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰੋ, ਮੇਰੇ ਮਨ ਦਾ ਫੁਰਨਾ ਵੀ ਆਪਣੀ ਹਵੇਲੀ ਪੱਕੀ ਗੁਰੂ ਸਾਹਿਬ ਨੂੰ ਦੇ ਦਿਆਂ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਬੰਦਾ ਤੇ ਵੱਟ ਥਾਂ ਨਹੀਂ ਛੱਡਦਾ ਜੀ, ਹੈ ਹਵੇਲੀ ਦੇ ਦੇਣੀ ਜੀ, ਬੜੀ ਵੱਡੀ ਗੱਲ ਹੈ ਜੀ। ਮੈਂ ਆਪਣੀ ਹਵੇਲੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਦਿਆਂ, ਤੇ ਮੈਂ ਬੇਨਤੀ ਕਰਾਂ ਇਸੇ ਹਵੇਲੀ ਵਿੱਚ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀਗਾ ਜੀ। ਇਹ ਉਹ ਥਾਂ ਜੀ, ਉਸ ਹਵੇਲੀ ਦੀ ਗੱਲ ਹੋ ਰਹੀ ਹੈ। ਉਸ ਸਿੱਖ ਨੇ ਬੇਨਤੀ ਕੀਤੀ, ਸੰਗਤ ਜੀ ਮੇਰਾ ਫੁਰਨਾ ਆਪਣੀ ਹਵੇਲੀ ਗੁਰੂ ਸਾਹਿਬ ਨੂੰ ਭੇਟਾ ਕਰ ਦੀਏ। ਹਾਂਜੀ,
ਹੱਥ ਜੋਰ ਕਰ ਭਾਉ ਸੋ ਉਰਕੋ।
ਹਾਂਜੀ, ਉਹਨੇ ਸੰਗਤ ਨੂੰ ਪਹਿਲਾਂ ਬੇਨਤੀ ਕੀਤੀ ਜੀ, ਹੱਥ ਜੋੜ ਕੇ ਨਾ ਬੜੇ ਪਿਆਰ ਨਾਲ ਸੰਗਤ ਨੂੰ ਬੇਨਤੀ
ਕੀਤੀ, ਇਸਮੈ ਬਸੈ ਸਦਾ ਸੁਖ ਪਾਏ।
ਹਾਂਜੀ,
ਮੇਰੋ ਜਨਮ ਸਫਲ ਹੋਏ ਜਾਏ।
ਜੇ ਗੁਰੂ ਸਾਹਿਬ ਉਸ ਹਵੇਲੀ ਵਿੱਚ ਚਰਨ ਪਾ ਦੇਣ ਤੇ ਮੇਰਾ ਜਨਮ ਵੀ ਸਫਲਾ ਹੋ ਜਾਏਗਾ ਜੀ। ਭਾਵੇਂ ਕੋਈ ਵਸਤੂ ਗੁਰੂ ਸਾਹਿਬ ਦੇ ਲੇਖੇ ਲੱਗ ਜਾਏਗੀ ਜੀ। ਹਾਂਜੀ,
ਇਮ ਕਹਿ ਸਭ ਮੈਂ ਸ਼ਰਧਾ ਧਾਰ, ਸਤਿਗੁਰ ਕੇ ਢਿੱਗ ਕੀਨ ਉਚਾਰ।
ਸੰਗਤ ਨੇ, ਪ੍ਰੇਮੀਆਂ ਨੇ ਉਹਦੀ ਹਵੇਲੀ ਵੇਖੀ ਜਾ ਕੇ ਜੀ। ਉਹਦੀ ਹਵੇਲੀ ਵਾਕਈ ਬੜੀ ਖੁੱਲੀ ਡੁੱਲੀ ਸੀਗੀ ਜੀ। ਜਦੋਂ ਹਵੇਲੀ ਵੇਖੀ, ਸੰਗਤ ਨੇ ਹਵੇਲੀ ਪਾਸ ਕਰਤੀ ਵੀ ਤੇਰੀ ਹਵੇਲੀ ਠੀਕ ਹੈ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਫਿਰ ਸਾਰੀ ਸੰਗਤ ਜ਼ਿੰਮੇਵਾਰ ਸਿੱਖ ਭਾਈ ਜੈਤ ਰਾਮ ਜੀ ਦੇ ਘਰ ਗਏ ਜੀ। ਹੁਣ ਜੈਤ ਰਾਮ ਜੀ ਦਾ ਬੜਾ ਪ੍ਰਭਾਵ ਸੀਗਾ ਜੀ। ਜੈਤ ਰਾਮ ਜੀ ਦੇ ਸਾਹਮਣੇ ਬੇਨਤੀ ਕਰਨ ਤੋਂ ਵੀ ਡਰਦੇ, ਅਸੀਂ ਮਹਾਰਾਜ ਨੂੰ ਕਿਵੇਂ ਕਹੀਏ ਵੀ ਗੁਰੂ ਸਾਹਿਬ ਇੱਥੋਂ ਚੱਲੋ ਹਵੇਲੀ ਵਿੱਚ। ਜੈਤ ਰਾਮ ਜੀ ਦੇ ਸਾਹਮਣੇ ਬੇਨਤੀ ਕਰਨ ਤੋਂ ਵੀ ਡਰਨ ਦੇ ਜੀ ਉਹ। ਪਰ ਫਿਰ ਸਿੱਖ ਨੇ ਵੱਡਾ ਹੀ ਆ ਕੀਤਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਜੀ। ਹਾਂਜੀ,
ਪ੍ਰਭ ਜੀ ਲਿਹੋ ਹਵੇਲੀ ਮੋਤੇ।
ਮਹਾਰਾਜ, ਸਿੱਖ ਸੰਗਤਾਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ, ਬਾਹਰ ਗਲੀਆਂ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਹੈਗੀ, ਇੰਨੀ ਸੰਗਤ ਹੈ। ਬਹੁਤ ਸਾਰੇ ਪ੍ਰੇਮੀਆਂ ਨੂੰ ਤੇ ਆਪ ਜੀ ਤੱਕ ਪਹੁੰਚਦਿਆਂ ਹੀ ਬੜਾ ਸਮਾਂ ਲੱਗ ਜਾਂਦਾ ਮਹਾਰਾਜ, ਸੰਗਤ ਇੰਨੀ ਹੈ। ਬਜ਼ੁਰਗ ਪ੍ਰੇਮੀ ਨੇ ਉਹਨਾਂ ਨੂੰ ਵੀ ਆਪ ਜੀ ਤੱਕ ਪਹੁੰਚਦਿਆਂ ਬੜਾ ਸਮਾਂ ਲੱਗ ਜਾਂਦਾ ਤੇ ਸੰਗਤਾਂ ਦਾ ਫੁਰਨਾ, ਆਪ ਜੀ ਖੁੱਲੀ ਥਾਂ ਤੇ ਆਸਣ ਸਜਾ ਕੇ ਬੈਠੇ ਹੋਵੋ ਤੇ ਦੂਰੋਂ ਹੀ ਤੁਹਾਡੇ ਦਰਸ਼ਨ ਹੋ ਜਾਇਆ ਕਰਨ ਮਹਾਰਾਜ। ਐਸਾ ਕੋਈ ਮੌਕਾ ਬਣ ਜੇ, ਸਤਿਗੁਰੂ ਜਾਣਦੇ ਤੇ ਹੈ ਸੀ ਸਾਰੀ ਗੱਲ ਜੀ। ਫਿਰ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਕਿਰਪਾ ਨਾਲ ਤੁਹਾਡੇ ਦਿੱਤੇ ਹੋਏ ਧਨ ਸਦਕਾ ਮਹਾਰਾਜ ਮੇਰੇ ਕੋਲ ਇੱਕ ਹਵੇਲੀ ਪਈ ਹੈ ਮਹਾਰਾਜ, ਬੜੀ ਵੱਡੀ ਹਵੇਲੀ ਹੈ, ਆਪ ਕਿਰਪਾ ਕਰੋ ਤੇ ਉਸ ਹਵੇਲੀ ਵਿੱਚ ਚਰਨ ਪਾਓ ਆਪਣੇ।
ਤਿਸ ਮੈਂ ਬਸੋ ਆਨੰਦ ਉਦੋਤੇ।
ਮਹਾਰਾਜ ਆਪ ਜੀ ਉੱਥੇ ਬਸੋ, ਉੱਥੇ ਆਪ ਜੀ ਦੇ ਸਿੱਖ ਸੰਗਤਾਂ ਦਰਸ਼ਨ ਕਰਨ, ਸਾਰਿਆਂ ਨੂੰ ਆਨੰਦ ਬਣੇ ਸੱਚੇ ਪਾਤਸ਼ਾਹ। ਹਾਂਜੀ,
ਤਬ ਅਰਦਾਸ ਮੇਵਰੇ ਕਰੀ।
ਤੇ ਮਹਾਰਾਜ ਕਹਿੰਦੇ ਵੇਖ ਲਾ, ਗੁਰੂ ਸਾਹਿਬ ਨੇ ਇੱਕ ਗੱਲ ਆਖੀ ਦੀ ਉਹਨੂੰ, ਸਤਿਗੁਰੂ ਨੂੰ ਆਉਣ ਵਾਲੇ ਸਮੇਂ ਦਾ ਪਤਾ, ਇਹ ਸਿੱਖ ਅੱਜ ਤੇ ਕਹਿੰਦੇ ਆ ਇਹਦੀ ਹਵੇਲੀ ਤੇ ਤਖ਼ਤ ਬਣਨਾ ਕਹਿਣ ਲੱਗੇ। ਮਹਾਰਾਜ ਨੂੰ ਆਉਣ ਵਾਲੇ ਸਮੇਂ ਦਾ ਪਤਾ, ਉਸੇ ਹਵੇਲੀ ਵਿੱਚ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀਗਾ ਜੀ। ਇੱਥੇ ਫਿਰ ਕੌਮ ਦਾ ਤਖ਼ਤ ਬਣਨਾ, ਮਹਾਰਾਜ ਕਹਿੰਦੇ ਵੇਖ ਲਾ ਭਾਈ ਪੱਕੀ ਦੇਣੀ ਪੈਣੀ ਉਹ ਹਵੇਲੀ ਕਹਿਣ ਲੱਗੇ। ਹੱਜ ਕੇ ਆਖੋ ਵਾਹਿਗੁਰੂ। ਮੁੜ ਕਹਿਣ ਲੱਗੇ ਫਿਰ ਤੂੰ ਨੀ ਉੱਥੇ ਵਸਣਾ ਮਹਾਰਾਜ, ਸਤ ਬਚਨ। ਮਹਾਰਾਜ ਕਹਿੰਦੇ ਅਸੀਂ ਸਰੀਰ ਕਰਕੇ ਚਲੇ ਵੀ ਗਏ ਤਾਂ ਉੱਥੇ ਧਰਮਸ਼ਾਲਾ ਬਣੇਗੀ ਮਹਾਰਾਜ, ਸਤ ਬਚਨ। ਤੇ ਸਤਿਗੁਰੂ ਨੇ ਫਿਰ ਕਿਹਾ, ਮੇਵੜਾ ਸਿੱਖ ਅਰਦਾਸ ਗਿਆ ਸਿੱਖ, ਉਹਨੂੰ ਆਖਿਆ ਵੀ ਕਰੋ ਅਰਦਾਸ ਇਹਦੀ, ਇਹਨੇ ਸਦਾ ਵਾਸਤੇ ਹਵੇਲੀ ਗੁਰੂ ਘਰ ਨੂੰ ਦੇ ਦਿੱਤੀ ਕਹਿਣ ਲੱਗੇ। ਕਦ ਕੇ ਆਖੋ ਵਾਹਿਗੁਰੂ। ਤੇ ਉਹ ਕਹਿੰਦਾ ਮਹਾਰਾਜ ਮੇਰੇ ਵੱਡੇ ਭਾਗ, ਰੱਖ ਲਓ ਸੱਚੇ ਪਾਤਸ਼ਾਹ ਹੈ ਹੀ ਤੁਹਾਡੀ ਆ, ਮੇਰੀ ਤਾਂ ਹੈ ਹੀ ਨਹੀਂ ਜੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਫਿਰ ਮੇਵੜੇ ਸਿੱਖ ਨੇ ਅਰਦਾਸ ਕੀਤੀ ਵੀ ਫਲਾਣਾ ਸਿੱਖ ਆਪਣੀ ਹਵੇਲੀ ਗੁਰੂ ਘਰ ਨੂੰ ਭੇਟ ਕਰਦਾ ਹੈ। ਹਾਂਜੀ,
ਤਿਸੀ ਸਿੱਖ ਕੀ ਅਪਦਾ ਹਰੀ।
ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਫਿਰ ਸਤਿਗੁਰੂ ਖੁਸ਼ ਬੜੇ ਹੋਏ ਜੀ, ਉਹ ਸਿੱਖ ਹੱਥ ਜੋੜ ਕੇ ਬੈਠ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸਿੱਖਾ ਇਸ ਥਾਂ ਤੇ ਜਿਹੜੀ ਹਵੇਲੀ ਤੂੰ ਸਾਨੂੰ ਭੇਟਾ ਕੀਤੀ, ਇੱਥੇ ਬਹੁਤ ਕੁਝ ਵਰਤਣਾ ਕਹਿਣ ਲੱਗੇ, ਇਸ ਥਾਂ ਤੇ ਬਹੁਤ ਕੁਝ ਵਰਤਣਾ ਕਹਿਣ ਲੱਗੇ। ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਅੱਜ ਤੋਂ ਬਾਅਦ ਤੇਰੀ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਏਗੀ, ਕਹਿਣ ਲੱਗੇ ਸਭ ਆਪਦਾ ਹਰੀਏ। ਸਾਰੀਆਂ ਦੁੱਖ ਤਕਲੀਫਾਂ ਉਸੇ ਵੇਲੇ ਗੁਰੂ ਜੀ ਨੇ ਦੂਰ ਕਰ ਦਿੱਤੀਆਂ ਜੀ। ਹਾਂਜੀ,
ਸ੍ਰੀ ਗੁਰੂ ਤੇਗ ਬਹਾਦਰ ਧੀਰ,
ਹਾਂਜੀ,
ਆਪਣੇ ਦਾਸ ਹਕਾਰੇ ਤੀਰ।
ਜੈਤ ਰਾਮ ਜੀ ਵੇਖਣ ਵੀ ਮਹਾਰਾਜ ਇੱਥੇ ਨਹੀਂ ਆਸਣ ਲਾਉਣਾ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੈਤ ਰਾਮ ਜੀ ਸੰਗਤਾਂ ਬਹੁਤ ਜ਼ਿਆਦਾ ਅਤੇ ਸਾਰੀਆਂ ਸੰਗਤਾਂ ਦੇ ਅਸੀਂ ਦਰਸ਼ਨ ਕਰਨੇ ਨੇ, ਸੰਗਤਾਂ ਨੂੰ ਫਿਰ ਇੱਥੇ ਅੰਦਰ ਆਉਣ ਦਾ ਮੌਕਾ ਨਹੀਂ ਮਿਲ ਰਿਹਾ, ਖੁੱਲ੍ਹੀ ਥਾਂ ਹੋਵੇ। ਮਹਾਰਾਜ ਨੇ ਉਸੇ ਵੇਲੇ ਸੇਵਕ ਸੱਦੇ, ਆਖਿਆ ਜਾਓ ਭਾਈ ਹਵੇਲੀ ਵਿੱਚ ਤਿਆਰੀ ਕਰਕੇ ਆਓ ਸਾਰੀ। ਹਾਂਜੀ,
ਸਿੱਖ ਕੇ ਸੰਗ ਜਾਓ ਲੈ ਡੇਰਾ,
ਹਾਂਜੀ,
ਕਰੋ ਤਹਾਂ ਬਿਸਰਾਮ ਬਡੇਰਾ,
ਹਾਂਜੀ,
ਮਾਤ ਨਾਨਕੀ ਕੋ ਲੈ ਜਾਵੋ,
ਹਾਂਜੀ,
ਸਕਲ ਸਮਾਜ ਸਮੇਤ ਸੁਧਾਵੋ।
ਮਾਤਾ ਨਾਨਕੀ ਜੀ ਨੂੰ ਪਹਿਲਾਂ ਲੈ ਜਾਓ ਕਹਿਣ ਲੱਗੇ, ਕਿਉਂ ਮਾਤਾ ਜੀ ਬੜਾ ਧਿਆਨ ਰੱਖਦੇ ਹੁੰਦੇ ਸੀ ਗੁਰੂ ਸਾਹਿਬ ਦੇ ਆਸਣ ਦਾ, ਸਾਰੀਆਂ ਗੱਲਾਂ ਦਾ, ਮਾਂ ਸੀ ਨਾ ਜੀ। ਕਹਿਣ ਲੱਗੇ ਮਾਤਾ ਜੀ ਨੂੰ ਲੈ ਜਾਓ ਪਹਿਲਾਂ। ਪਹਿਲਾਂ ਮਾਤਾ ਜੀ ਗਏ ਜੀ, ਮਾਤਾ ਜੀ ਨੇ ਉਸ ਘਰ ਵਿੱਚ ਚਰਨ ਪਾਏ, ਉਸ ਹਵੇਲੀ 'ਚ ਚਰਨ ਪਾਏ। ਮੇਰੇ ਖਿਆਲ ਨਾਲ ਪਟਨਾ ਸਾਹਿਬ ਵਿੱਚ ਤਾਂ ਅਸੀਂ ਤੁਸੀਂ ਸੰਗਤਾਂ ਨੇ ਹੋ ਸਕਦਾ ਕਈਆਂ ਦਰਸ਼ਨ ਕੀਤੇ ਹੋਣ ਜੀ। ਹਾਂਜੀ, ਪਰ ਹੁਣ ਜਦੋਂ ਜਾਣਾ ਦਰਸ਼ਨ ਕਰਨ ਅਤੇ ਚੇਤਾ ਰੱਖਣਾ, ਉਹ ਇੱਕ ਸਿੱਖ ਦੀ ਹਵੇਲੀ ਸੀ ਅਤੇ ਗੁਰੂ ਕੇ ਸਿੱਖ ਨੇ ਭਾਵਨਾ ਨਾਲ ਹਵੇਲੀ ਪੱਕੀ ਗੁਰੂ ਜੀ ਨੂੰ ਦਿੱਤੀ ਸੀਗੀ ਜੀ, ਇਸ ਕਰਕੇ ਵੀ ਸਾਰੀ ਸੰਗਤ ਨੂੰ ਦਰਸ਼ਨ ਹੋ ਸਕਣ ਜੀ। ਤੇ ਮਹਾਰਾਜ ਨੇ ਮਾਤਾ ਜੀ ਨੂੰ ਭੇਜਿਆ ਜੀ ਪਹਿਲਾਂ ਉੱਥੇ। ਹਾਂਜੀ,
ਸੁਣ ਕੇ ਆਏ ਸਗਲੇ ਦਾਸ,
ਜਾ ਕੇ ਦਾਸਾਂ ਨੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਆਪ ਜੀ ਪਹਿਲਾਂ ਉਸ ਹਵੇਲੀ ਵਿੱਚ ਚੱਲੋ। ਹਾਂਜੀ,
ਗਮਨੇ ਤਤ ਸ਼ਿਨ ਤਿਸੀ ਆਵਾਸ,
ਮਾਤਾ ਜੀ ਨੇ ਉਸੇ ਵੇਲੇ ਸਤ ਬਚਨ ਆਖਿਆ, ਹਵੇਲੀ ਵਿੱਚ ਸਾਡਾ ਸਾਰਾ ਸਾਜੋ ਸਮਾਨ ਲੈ ਗਏ। ਹਾਂਜੀ,
ਸਭ ਸਮਾਜ ਤਹਿ ਆਨੂ ਉਤਾਰਾ,
ਹਾਂਜੀ,
ਮਾਤ ਨਾਨਕੀ ਸਕਲ ਨਿਹਾਰਾ,
ਮਾਤਾ ਨਾਨਕੀ ਜੀ ਨੇ ਉਹ ਸਾਰੀ ਹਵੇਲੀ ਵੇਖੀ ਜੀ ਅੱਛੀ ਤਰ੍ਹਾਂ ਜੀ, ਸਾਰੇ ਪਾਸੇ ਫਿਰ ਕੇ ਦੇਖਿਆ ਜੀ, ਹਵੇਲੀ ਵਿੱਚ ਤੁਰ ਕੇ ਵੇਖਿਆ। ਹਾਂਜੀ,
ਸ਼੍ਰੀ ਗੁਜਰੀ ਤਹਿ ਕੀਨ ਨਿਵਾਸ,
ਹਾਂਜੀ,
ਦਾਸੀ ਦਾਸ ਬਸੇ ਤਹਿ ਪਾਸ। ਤੇ
ਹੁਣ ਸਭ ਦਾ ਨੂੰ ਬਹੁਤ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਆਪੇ ਹੀ ਸਮਝ ਜਾਇਆ ਕਰੋ ਜੀ। ਧੰਨ ਮਾਤਾ ਗੁਜਰੀ ਜੀ, ਉਹਨਾਂ ਵੀ ਚਰਨ ਉਸ ਹਵੇਲੀ ਵਿੱਚ ਪਾਇਆ ਜੀ। ਤੇ ਗੁਰਮੁਖੋ, ਦਸਵੇਂ ਪਾਤਸ਼ਾਹ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਉਸ ਸਮੇਂ ਧੰਨ ਮਾਤਾ ਗੁਜਰੀ ਜੀ ਦੀ ਕੁੱਖ ਵਿੱਚ ਸੁਭਾਏਮਾਨ ਨੇ ਜੀ। ਇੱਕ ਹਿਸਾਬ ਨਾਲ ਮੈਂ ਇਹ ਵੀ ਆਖਾਂ ਵੀ ਜਿੱਥੇ ਮਾਤਾ ਜੀ ਆਏ ਨੇ ਉੱਥੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਚਰਨ ਨਾਲ ਹੀ ਪਾ ਦਿੱਤੇ ਦੀ ਹਵੇਲੀ ਵਿੱਚ ਜੀ। ਹਾਂਜੀ, ਮਹਾਰਾਜ ਦੇ ਪਹਿਲਾਂ ਮਾਤਾ ਨਾਨਕੀ ਜੀ ਗਏ, ਫਿਰ ਮਾਤਾ ਗੁਜਰੀ ਜੀ ਗਏ ਜੀ ਹਵੇਲੀ ਵਿੱਚ। ਹਾਂਜੀ,
ਸ਼੍ਰੀ ਗੁਰਦੇਵ ਬਹੁਰ ਚੱਲ ਆਏ,
ਫਿਰ ਸ੍ਰੀ ਗੁਰੂਦੇਵ ਬਹੁਰ ਚੱਲ ਆਏ। ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਵੀ ਫਿਰ ਆਪ ਚੱਲ ਕੇ ਉਸ ਹਵੇਲੀ ਵਿੱਚ ਆਏ ਜੀ। ਹਾਂਜੀ,
ਦੇ ਆਇਸ ਕੋ ਤਹਾਂ ਬਸਾਏ,
ਤੇ ਮਹਾਰਾਜ ਨੇ ਫਿਰ ਸਾਰੇ ਸਿੱਖਾਂ ਨੂੰ ਆਇਸ ਦਿੱਤੀ, ਆਗਿਆ ਦਿੱਤੀ ਵੀ ਭਾਈ ਇਹ ਖੁੱਲੀ ਥਾਂ ਹੈ, ਆਪਾਂ ਹੁਣ ਇੱਥੇ ਹੀ ਆਸਣ ਲਾਉਣਾ ਜੀ। ਹਾਂਜੀ,
ਅਪਰ ਸਿੱਖ ਨਿਜ ਨਿਜ ਘਰ ਮਾਹੇ,
ਹਾਂਜੀ,
ਗੁਰ ਵਾਹਨ ਬੰਧਵਾਏ ਤਾਹੇ।
ਹੁਣ ਮਹਾਰਾਜ ਦੇ ਵਾਹਨ ਬੜੇ ਹੈਗੇ ਜੀ, ਨਾਲ ਰੱਥ ਘੋੜੇ ਬੜੇ ਹੀ, ਸੰਗਤਾਂ ਭੇਟਾ ਹੀ ਬਹੁਤ ਕੁਝ ਕਰ ਦਿੰਦੀਆਂ ਸੀਗੀਆਂ ਜੀ। ਹਵੇਲੀ ਵਿੱਚ ਵੀ ਥਾਂ ਨਾ ਬਚੀ ਜੀ ਵਾਹਨ ਰੱਖਣ ਦੀ, ਰੱਥ ਰੱਖਣ ਦੀ, ਘੋੜੇ ਰੱਖਣ ਦੀ, ਤੇ ਸੰਗਤਾਂ ਬਹੁਤ ਜ਼ਿਆਦਾ, ਤੇ ਪਟਨਾ ਸਾਹਿਬ ਦੀਆਂ ਸੰਗਤਾਂ ਨੇ ਆਪਣੇ ਆਪਣੇ ਘਰ ਖੋਲ ਦਿੱਤੇ ਸੀ ਵੀ ਸਾਡੇ ਘਰਾਂ ਵਿੱਚ ਗੁਰੂ ਜੀ ਦੇ ਘੋੜੇ ਖਿਲਾਰ ਦਿਓ। ਕਹਿਣ ਲੱਗੇ ਮਹਾਰਾਜ ਦੇ ਘੋੜੇ ਆਪੋ ਆਪਣੇ ਘਰਾਂ ਵਿੱਚ ਸੰਗਤ ਨੇ ਖਿਲਾਰੇ, ਸੰਗਤ ਦੇ ਰੱਥ ਆਪਣੇ ਆਪਣੇ ਘਰਾਂ ਵਿੱਚ ਖਿਲਾਰੇ, ਤੇ ਪਟਨਾ ਸਾਹਿਬ ਵਾਲਿਆਂ ਕਮੀ ਤੇ ਹੁਣ ਵੀ ਕੋਈ ਨਹੀਂ ਛੱਡੀ ਜੀ। ਹਾਂਜੀ, ਜਦੋਂ ਮਹਾਰਾਜ ਸਾਹਿਬ ਦਾ 350 ਸਾਲਾ ਪ੍ਰਕਾਸ਼ ਸੀਗਾ ਤੇ ਦੱਸਦੇ ਜੀ ਕੋਈ ਕਮੀ ਨਹੀਂ ਛੱਡੀ ਜੀ ਉਹਨਾਂ ਨੇ। ਬੜੀ ਮਹਾਰਾਜ ਸਾਹਿਬ ਦੀ ਖੁਸ਼ੀ ਲਈ, ਗੁਰੂ ਘਰ ਦੀਆਂ ਸੰਗਤਾਂ ਦੀ ਖੁਸ਼ੀ ਲਈ ਜੀ ਉਹਨਾਂ ਨੇ ਜੀ। ਸੱਚੇ ਪਾਤਸ਼ਾਹ ਜੀ ਦੇ ਘੋੜੇ ਰੱਥ ਪਟਨਾ ਸਾਹਿਬ ਦੀਆਂ ਸੰਗਤਾਂ ਨੇ ਆਪਣੇ ਘਰਾਂ ਵਿੱਚ ਖਿਲਾਰ ਲਏ ਜੀ। ਹਾਂਜੀ,
ਬਹੁ ਦਾਸਨ ਕੇ ਆਲੇ ਡੇਰਾ,
ਕਈ ਸਿੱਖ ਪ੍ਰੇਮੀ ਸੰਗਤਾਂ ਨੂੰ ਆਪੋ ਆਪਣੇ ਘਰਾਂ ਵਿੱਚ ਲੈ ਗਏ, ਕਿਉਂ ਗੁਰੂ ਸਾਹਿਬ ਨਾਲ ਸੰਗਤ ਹੀ ਬਹੁਤ ਸੀਗੀ। ਹਾਂਜੀ,
ਕਰਤ ਭਏ ਪਿਖ ਭਾਓ ਕਨੇਰਾ,
ਹਰ ਕੋਈ ਜਿਹਨੂੰ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਗੁਰੂ ਸਾਹਿਬ ਦੀ ਸੇਵਾ ਕਰਨ ਦਿਆ, ਤੇ ਜਿਹਨੂੰ ਸਿੱਖ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਸਿੱਖ ਦੀ ਸੇਵਾ ਕਰਨ ਦਿਆ ਜੀ। ਹਰ ਕੋਈ ਸੇਵਾ ਵਿੱਚ ਤਤਪਰ ਹੋਇਆ ਪਿਆ। ਹਾਂਜੀ,
ਲੱਗੇ ਬਸਨ ਲੱਗੇ ਸ਼੍ਰੀ ਤੇਗ ਬਹਾਦਰ, ਕੇਤਕ ਦਿਵਸ ਬਿਤਾਵਨ ਠਾਨ।
ਹੁਣ ਸੱਚੇ ਪਾਤਸ਼ਾਹ ਉਸ ਹਵੇਲੀ ਵਿੱਚ ਬਸਣ ਲੱਗ ਪਏ, ਕਥਾ ਕੀਰਤਨ ਆਨੰਦ ਵਰਤਣ ਲੱਗ ਪਿਆ ਜੀ ਉਸ ਹਵੇਲੀ ਵਿੱਚ। ਤੇ ਗੁਰਮੁਖੋ ਐਸਾ ਆਨੰਦ ਵਰਤਿਆ ਅੱਜ ਤੱਕ ਉਸ ਹਵੇਲੀ ਵਿੱਚ ਆਨੰਦ ਹੀ ਵਰਤ ਰਿਹਾ ਜੀ, ਆਨੰਦ ਹੀ ਵਰਤ ਰਿਹਾ ਜੀ। ਅੱਜ ਤੱਕ ਉੱਥੇ ਕਥਾ ਕੀਰਤਨ ਹੋ ਰਿਹਾ ਜੀ। ਹਾਂਜੀ,
ਪਟਨਾ ਨਗਰ ਜਾਨਕੈ ਦੀਰਗ, ਬਸੇ ਹੇਰ ਕਰ ਸੁੰਦਰ ਥਾਨ।
ਹਾਂਜੀ,
ਕਰੈ ਉਧਾਰਨ ਅਨੇਕ ਨਰਨ ਕਉ, ਜੋ ਸੇਵੈ ਔਰ ਸ਼ਰਧਾ ਠਾਨ।
ਗੁਰਮੁਖੋ ਅਨੇਕਾਂ ਹੀ ਮਨੁੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਸ਼ਰਧਾ ਦੇ ਨਾਲ ਸੇਵਾ ਕਰਦੇ, ਗੁਰੂ ਸਾਹਿਬ ਜਿਹਨੂੰ ਜਿਹੜਾ ਬਚਨ ਕਹਿ ਰਹੇ ਉਹ ਬਚਨ ਪੂਰਾ ਹੋ ਰਿਹਾ ਜੀ। ਕਈਆਂ ਪਰਤਾ ਪਰਤਾ ਕੇ ਵੇਖਿਆ ਜੀ, ਹਾਂਜੀ ਪਰਖ ਪਰਖ ਕੇ ਵੇਖਿਆ, ਜੋ ਗੁਰੂ ਤੇਗ ਬਹਾਦਰ ਸਾਹਿਬ ਮੁੱਖੋਂ ਬੋਲਣ ਉਹ ਗੱਲ ਤਤਕਾਲ ਪੂਰੀ ਹੋ ਰਿਹਾ ਕਰੇ ਜੀ। ਬੜੀ ਸ਼ਰਧਾ ਵੱਧ ਗਈ ਜੀ ਸੰਗਤ ਦੀ। ਹਾਂਜੀ,
ਰਾਓ ਰੰਕ ਮੂਰਖ ਅਰ ਪੰਡਿਤ, ਚਾਰੋਂ ਬਰਨ ਤੁਰਕ ਅਰ ਹਿੰਦ।
ਗੁਰੂ ਘਰ ਬਹੁਤ ਵਿਸ਼ਾਲ ਹੈ, ਬਹੁਤ ਵਿਸ਼ਾਲ ਗੁਰੂ ਘਰ, ਬਹੁਤ ਵੱਡਾ। ਗਰੀਬ ਆਏ ਅਮੀਰ ਆਏ ਜੀ, ਬੜੇ ਬੜੇ ਵਿਦਵਾਨ ਵੀ ਗੁਰੂ ਤੇਗ ਬਹਾਦਰ ਸਾਹਿਬ ਕੋ ਆਏ, ਤੇ ਚਾਰੋ ਬਰਨ ਤੁਰਕ ਅਰ ਹਿੰਦੂ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੀ ਸੰਗਤ ਕਰਨ ਵਾਸਤੇ ਬੜੇ ਬੜੇ ਮੁਸਲਮਾਨ ਵੀਰ ਵੀ ਆਉਂਦੇ ਹੁੰਦੇ ਸੀਗੇ ਜੀ, ਤੇ ਦੂਜੇ ਪਾਸੇ ਬੜੇ ਬੜੇ ਹਿੰਦੂ ਪ੍ਰੇਮੀ ਵੀ ਗੁਰੂ ਸਾਹਿਬ ਦੇ ਕੋਲ ਆਉਂਦੇ ਹੁੰਦੇ ਸੀਗੇ। ਅਮੀਰ ਗਰੀਬ ਚਾਰੋ ਵਰਨ ਦੇ ਲੋਕ, ਬ੍ਰਾਹਮਣ ਸੂਦਰ ਵੈਸ਼, ਹਾਂਜੀ ਇਹ ਸਾਰੇ ਆਉਂਦੇ ਹੁੰਦੇ ਸੀਗੇ ਜੀ। ਤੇ ਫਿਰ ਮੁਸਲਮਾਨਾਂ ਵੀ ਆਉਣਾ, ਹਿੰਦੂਆਂ ਵੀ ਆਉਣਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਨੂੰ ਨਿਹਾਲ ਕਰਨਾ ਜੀ। ਹਾਂਜੀ,
ਸਾਧ ਅਨੇਕ ਅਨੇਕ ਭੇਖ ਕੇ, ਜਹ ਜਹ ਮਿਲੇ ਹੋਹੈ ਨਰ ਬ੍ਰਿੰਦ।
ਤੇ ਕਈ ਪ੍ਰਕਾਰ ਦੇ ਸਾਧੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਤੇ ਆਪਣਾ ਨਿਵਾਸ ਰੱਖਿਆ ਜੀ। ਹਾਂਜੀ, ਇੱਥੋਂ ਫਿਰ ਹੁਣ ਗੁਰੂ ਸਾਹਿਬ ਨੇ ਆਪ ਅੱਗੇ ਜਾਣਾ, ਤੇ ਮਾਤਾ ਜੀ ਮਾਤਾ ਗੁਜਰੀ ਜੀ ਨੂੰ ਤੇ ਮਾਤਾ ਨਾਨਕੀ ਜੀ ਨੂੰ ਫਿਰ ਇੱਥੇ ਹੀ ਰਹਿਣ ਦੇਣਾ ਜੀ। ਹਾਂਜੀ, ਇੱਥੋਂ ਫਿਰ ਦੱਸਦੇ ਜੀ, 5 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਮਾਤਾ ਗੁਜਰੀ ਜੀ ਦੇ ਨਾਲ ਤੇ ਮਾਤਾ ਨਾਨਕੀ ਜੀ ਦੇ ਨਾਲ ਮਿਲਾਪ ਹੋਣਾ ਜੀ। 5 ਕੁ ਸਾਲ ਦਾ ਸਮਾਂ ਬਣਦਾ, ਫਿਰ ਮਹਾਰਾਜ ਨੇ ਅੱਗੇ ਚਲੇ ਜਾਣਾ ਜੀ ਸਿੱਖ ਸੰਗਤਾਂ ਦੇ ਭਲੇ ਕਰਨ ਵਾਸਤੇ। ਇਹ ਵੱਡੀਆਂ ਪਦਵੀਆਂ ਤੇ ਬਹਿਣਾ ਸੌਖੀ ਗੱਲ ਨਹੀਂ ਹੁੰਦੀ ਜੀ। ਗੁਰੂ ਸਾਹਿਬ ਨੇ ਆਪ ਹੰਡਾ ਵਰਤਾ ਕੇ ਦੱਸਿਆ, ਵੇਖ ਲਓ ਪਰਿਵਾਰ ਫਿਰ ਇੱਕ ਥਾਂ ਤੇ ਬੈਠਾ ਰਿਹਾ ਜੀ। ਗੁਰੂ ਸਾਹਿਬ ਬਿਨਾਂ ਪਰਿਵਾਰ ਨੂੰ ਮਿਲੇ ਗਿਲੇ ਬਹੁਤ ਲੰਮਾ ਸਮਾਂ ਫਿਰ ਦੂਰ ਦੂਰ ਵਿਚਰ ਵਿਚਰ ਕੇ ਸੰਗਤਾਂ ਦਾ ਭਲਾ ਕਰਦੇ ਰਹੇ ਜੀ, ਭਲਾ ਕਰਦੇ ਰਹੇ। ਇੱਥੇ ਹੀ ਫਿਰ 10ਵੇਂ ਪਾਤਸ਼ਾਹ ਦਾ ਅਵਤਾਰ ਹੋ ਜਾਣਾ। ਕੱਲ ਨੂੰ ਮਹਾਰਾਜ ਨੇ ਉਸ ਪਾਸੇ ਤੁਰਨਾ ਤੇ ਬਚਨ ਬੜੇ ਕੀਮਤੀ ਕਰਕੇ ਜਾਣੇ ਜੀ, ਬੜੇ ਕੀਮਤੀ ਬਚਨ ਕਰਕੇ ਜਾਣੇ। ਕੱਲ ਵਾਲਾ ਪ੍ਰਸੰਗ ਤੇ ਸੁਣਨ ਹੀ ਵਾਲਾ ਹੋਣਾ ਜੀ। ਸਭ ਸੰਗਤਾਂ ਆਪ ਜੀ ਪ੍ਰੇਮ ਨਾਲ ਸੁਣਿਓ, ਗੁਰੂ ਸਾਹਿਬ ਸਾਰੀਆਂ ਸੰਗਤਾਂ ਤੇ ਕਿਰਪਾ ਕਰਨ, ਦਇਆ ਕਰਨ। ਮਹਾਰਾਜ ਪਟਨਾ ਸਾਹਿਬ ਬੈਠੇ, ਪਟਨਾ ਸਾਹਿਬ ਫਿਰ ਬਹੁਤ ਸੰਗਤਾਂ ਨੇ, ਕਈਆਂ ਨੇ ਆਤਮ ਉਪਦੇਸ਼ ਮੰਗਿਆ, ਗੁਰੂ ਸਾਹਿਬ ਨੇ ਉਹਨਾਂ ਨੂੰ ਉਹੋ ਜਿਹਾ ਉਪਦੇਸ਼ ਦਿੱਤਾ ਜੀ। ਕਈਆਂ ਜੋ ਜੋ ਕਿਸੇ ਨੇ ਮੰਗਿਆ ਗੁਰੂ ਸਾਹਿਬ ਉਹਨੂੰ ਉਹ ਦਿੰਦੇ ਰਹੇ, ਤੇ ਪਟਨਾ ਸਾਹਿਬ ਦੀਆਂ ਸੰਗਤਾਂ ਨੇ ਫਿਰ ਗੁਰੂ ਜੀ ਦੀ ਖੁਸ਼ੀ ਲਈ ਜੀ, ਬੜੀ ਜੀ ਮਹਾਰਾਜ ਦੀ ਖੁਸ਼ੀ ਲਈ। ਹੁਣ ਵੇਖੋ ਨਾ ਕਿੰਨਾ ਭਰੋਸਾ ਹੋਇਆ ਹੋਏਗਾ ਗੁਰੂ ਸਾਹਿਬ ਨੂੰ, ਉਧਰੋਂ 10ਵੇਂ ਪਾਤਸ਼ਾਹ ਦਾ ਅਵਤਾਰ ਹੋਣ ਵਾਲਾ ਜੀ। ਹਾਂਜੀ, ਉਧਰੋਂ ਮਹਾਰਾਜ ਮਾਤਾ ਜੀ ਨੂੰ ਉੱਥੇ ਛੱਡ ਕੇ ਚੱਲੇ ਸੰਗਤ ਵਿੱਚ ਜੀ, ਇਹਦਾ ਮਤਲਬ ਵੀ ਉਸ ਸੰਗਤ ਨੇ ਗੁਰੂ ਜੀ ਦੀ ਖੁਸ਼ੀ ਲਈ ਹੋਏਗੀ ਜੀ, ਤਾਂਹੀਓ ਮਹਾਰਾਜ ਛੱਡ ਕੇ ਚੱਲੇ ਜੀ ਉਹਨਾਂ ਨੂੰ ਉੱਥੇ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ ਸਭ ਸੰਗਤਾਂ ਨੂੰ, ਜੀ ਆਇਆਂ ਨੂੰ ਜੀ, ਗੁਰਮੁਖ ਪਿਆਰੇ ਇਟਲੀ ਤੋਂ ਆਏ ਨੇ ਇਹਨਾਂ ਨੂੰ ਵੀ, ਜੀ ਆਇਆਂ ਨੂੰ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ 'ਤੇ ਕਿਰਪਾ ਕਰਨ, ਦਇਆ ਕਰਨ। ਹੁਣ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਉਸ ਧਰਤੀ ਉਸ ਘਰ ਵਿੱਚ ਆ ਕੇ ਸੱਜ ਗਏ ਨੇ, ਜਿਸ ਘਰ ਜਿਸ ਧਰਤੀ ਤੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਨੇ ਅਵਤਾਰ ਧਾਰਨ ਕਰਨਾ ਜੀ। ਹਾਂਜੀ ਆਓ ਸਾਰੇ ਪੰਕਤੀ ਪੜੋ ਪਿਆਰ ਨਾਲ। ਸਾ ਧਰਤ ਪਈ ਹਰਿਆਵਲੀ, ਸਾ ਧਰਤ ਪਈ ਹਰਿਆਵਲੀ, ਸਾ
ਧਰਤ ਪਈ ਹਰਿਆਵਲੀ, ਸਾ ਧਰਤ ਪਈ ਹਰਿਆਵਲੀ,
ਸਾ ਧਰਤ ਪਈ ਹਰਿਆਵਲੀ, ਸਾ ਧਰਤ ਪਈ ਹਰਿਆਵਲੀ,
ਸਾ ਧਰਤ ਪਈ ਹਰਿਆਵਲੀ, ਸਾ ਧਰਤ ਪਈ ਹਰਿਆਵਲੀ,
ਸਾ ਧਰਤ ਪਈ ਹਰਿਆਵਲੀ, ਸਾ ਧਰਤ ਪਈ ਹਰਿਆਵਲੀ,
ਸਾ ਧਰਤ ਪਈ ਹਰਿਆਵਲੀ, ਸਾ ਧਰਤ ਪਈ ਹਰਿਆਵਲੀ।
ਕਿਹੜੀ ਜੀ? ਜਿੱਥੇ ਮੇਰਾ ਸਤਿਗੁਰ ਬੈਠਾ
ਆਏ,
ਜਿੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆ ਕੇ ਬੈਠ ਜਾਣ, ਉਹ ਧਰਤੀ ਹਰੀ ਭਰੀ ਹੋ ਜਾਂਦੀ ਹੈ ਜੀ। ਭਾਵ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ ਜੀ, ਹਵੇਲੀ ਭਾਗਾਂ ਵਾਲੀ ਬਣ ਗਈ ਜੀ। ਇਹ ਵੀ ਉਸ ਹਵੇਲੀ ਦੇ ਕੋਈ ਚੰਗੇ ਪੁੰਨ ਹੋਣਗੇ ਜੀ ਉਸ ਧਰਤੀ ਦੇ ਜੀ, ਧਰਤੀ ਦੇ ਪੁੰਨ ਹੁੰਦੇ ਜੀ। ਆ ਹੁਣ ਤੁਸੀਂ ਇਸ ਥਾਂ 'ਤੇ ਬੈਠੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋਂ ਦਾ ਪ੍ਰਕਾਸ਼ ਹੈ ਜੀ ਇਸ ਥਾਂ 'ਤੇ ਜੀ। ਹਾਂਜੀ 25-30 ਸਾਲ ਤਾਂ ਹੋ ਹੀ ਗਏ ਹੋਣਗੇ ਜੀ। ਫਿਰ ਗੁਰਬਾਣੀ ਦਾ ਜਾਪ, ਗੁਰਬਾਣੀ ਦਾ ਕੀਰਤਨ, ਤੁਸੀਂ ਸੰਗਤਾਂ ਨੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ, ਧਰਤੀ ਦੇ ਪੁੰਨ ਵੱਧ ਜਾਂਦੇ ਜੀ, ਧਰਤੀ ਦੇ ਪੁੰਨ ਵੱਧ ਜਾਂਦੇ ਜੀ। ਇਹਦਾ ਮਤਲਬ ਉਸ ਧਰਤੀ ਦੇ ਪੁੰਨ ਸੀਗੇ ਜੀ ਜਿਹੜਾ ਸੱਚੇ ਪਾਤਸ਼ਾਹ ਉੱਥੇ ਗਏ, ਅਤੇ ਹੁਣ ਪ੍ਰਕਾਸ਼ ਹੀ ਗੁਰੂ ਸਾਹਿਬ ਨੇ ਉਸ ਧਰਤੀ 'ਤੇ ਧਾਰਨ ਕਰਨਾ ਜੀ। ਸੋ ਇਹ ਪ੍ਰਸੰਗ ਜਿਹੜੇ ਨੇ ਉਹ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।